ਕਹਿੰਦਾ ਜਿਹੜੀ 37 ਨਜੂਮੀਆਂ ਨੇ ਕਹੀ ਸੀ ਉਹ ਆ ਗਈ। ਬੜਾ ਪਰੇਸ਼ਾਨ ਹੋਇਆ, ਦੁਖੀ ਹੋਇਆ। ਫਿਰ ਇਹਨੂੰ ਗੁਰੂ ਹਰਗੋਬਿੰਦ ਸਾਹਿਬ ਦੀ ਯਾਦ ਆਈ, 6ਵੇਂ ਪਾਤਸ਼ਾਹ ਨੂੰ ਇਹਨੇ ਸਿਮਰਿਆ ਤੇ ਸਤਿਗੁਰੂ ਜੀ ਆ ਕੇ ਹਾਜ਼ਰ ਹੋ ਗਏ। ਦੋਵੇਂ ਸ਼ੇਰ ਜੋ ਬਾਦਸ਼ਾਹ ਵੱਲ ਵਧ ਰਹੇ ਸੀ, ਮੂੰਹ ਪਸਾਰ ਕੇ, ਤੁੰਡ ਪਸਾਰ ਕੇ, ਉਹਨਾਂ ਦੇ ਮੂੰਹਾਂ ਤੇ ਸਤਿਗੁਰੂ ਜੀ ਨੇ ਆਪਣੇ ਦੋਵਾਂ ਹੱਥਾਂ ਚ ਫੜੇ ਹੋਏ ਰੁਮਾਲ ਦਿੱਤੇ ਨੇ, ਪਰੇ ਕਰ ਦਿੱਤਾ ਉਹਨਾਂ ਨੂੰ ਤੇ ਮਨੁੱਖਾਂ ਵਾਲਾ ਮੂੰਹ ਬਣਾ ਕੇ ਉਹ ਦੋਵੇਂ ਸ਼ੇਰ ਬੋਲੇ, ਬਾਦਸ਼ਾਹ ਅੱਜ ਤਾਂ ਸਤਿਗੁਰਾਂ ਨੇ ਤੈਨੂੰ ਸਾਡੇ ਕੋਲੋਂ ਛੁਡਾ ਲਿਆ, ਵੇਖ ਸਤਿਗੁਰੂ ਜੀ ਤੇਰੀ ਕਿਵੇਂ ਰੱਖਿਆ ਕਰ ਰਹੇ ਨੇ, ਪਰ ਤੂੰ ਇਨ੍ਹਾਂ ਨੂੰ ਆਪਣੇ ਹਿਰਦੇ ਚੋਂ ਮਨੋਂ ਭੁਲਾਇਆ ਹੋਇਆ, ਹਾਲੇ ਵੀ ਸਮਾਂ ਤੂੰ ਸਤਿਗੁਰਾਂ ਨੂੰ ਯਾਦ ਕਰ, ਇਨ੍ਹਾਂ ਨੂੰ ਸਿਮਰ। ਇਹ ਕਹਿ ਕੇ ਦੋਵੇਂ ਸ਼ੇਰ ਅਲੋਪ ਹੋ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਮਹਾਰਾਜ ਜੀ ਵੀ ਗੁਪਤ ਹੋ ਗਏ। ਬਾਦਸ਼ਾਹ ਜਹਾਂਗੀਰ ਕੱਲਾ ਪਲਗੇ ਤੇ ਪਿਆ, ਰਾਤ ਨੂੰ ਹੁਣ ਨੀਂਦ ਨਹੀਂ ਪੈਂਦੀ, ਇੰਨਾ ਜ਼ਿਆਦਾ ਡਰਿਆ ਤੇ ਸਹਿਮਿਆ, ਕੰਬ ਰਿਹਾ, ਕਿਉਂਕਿ ਇਹਦੇ ਚੀਂਕ ਝਿਹਾੜੇ ਦੀ ਆਵਾਜ਼ ਬਾਹਰ ਕਿਸੇ ਸਿਪਾਹੀ ਦੇ ਕੰਨਾਂ ਚ ਨਹੀਂ ਵੀ ਪਈ। ਇਸ ਕਰਕੇ ਬੜਾ ਦੁਖੀ ਹੈ, ਪਰੇਸ਼ਾਨ ਹੈ, ਰਾਤ ਜਾਗਦੇ ਹੀ ਬਤੀਤ ਕਰ ਰਿਹਾ, ਜਿਵੇਂ ਨਜੂਮੀਆਂ ਨੂੰ ਸੱਦ ਕੇ ਉਨ੍ਹਾਂ ਨਾਲ ਮਸ਼ਵਰੇ ਕਰ ਰਿਹਾ, ਸਲਾਹਾਂ ਕਰ ਰਿਹਾ। ਬਾਦਸ਼ਾਹ ਆਓ ਸਤਿਗੁਰਾਂ ਦੇ ਦਰ ਘਰ ਦੀ ਇਹ ਕਲਾ ਦੀ ਕਥਾ, ਮਨ ਬਿਰਤੀਆਂ 6ਵੇਂ ਪਾਤਸ਼ਾਹ ਦੇ ਚਰਨਾਂ ਨਾਲ, ਸੁਰਤੀਆਂ ਬਿਰਤੀਆਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ ਜੋੜ ਕੇ ਫਿਰ ਇਹ ਪਾਵਨ ਕਥਾ ਨੂੰ ਸਰਵਣ ਕਰੀਏ। ਗੁਰੂ ਚਰਨਾਂ ਕਮਲਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਸੰਭੂ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਕਿਉਂ ਪਈ ਭਏ ਲੋਪ ਗੁਰ ਕੇ ਹਰ ਦੋ।
ਸਤਿਗੁਰੂ ਜੀ ਵੀ ਅਲੋਪ ਹੋ ਗਏ ਤੇ ਉਹ ਜਿਹੜੇ ਦੋ ਭਿਆਨਕ ਰੂਪ ਧਾਰਨ ਕਰਕੇ ਸ਼ੇਰ ਆਏ ਸਨ ਬਾਦਸ਼ਾਹ ਜਹਾਂਗੀਰ ਨੂੰ ਡਰਾਉਣ ਵਾਸਤੇ, ਉਹ ਦੋਵੇਂ ਸ਼ੇਰ ਵੀ ਅਲੋਪ ਹੋ ਗਏ।
ਸੁਪਤਿਉ ਸ਼ਾਨ ਡਰ ਕਰ ਸੋ,
ਬਾਦਸ਼ਾਹ ਨੂੰ ਨੀਂਦ ਕਿੱਥੇ ਆਉਣੀ ਸੀ, ਰਾਤ ਨੂੰ ਇੰਨਾ ਜ਼ਿਆਦਾ ਡਰਿਆ ਸਹਿਮਿਆ ਕਿ ਮੁੜ ਕੇ ਬਾਦਸ਼ਾਹ ਨੂੰ ਨੀਂਦ ਨਹੀਂ ਆਈ।
ਜਾਗ ਜਾਮਨੀ ਜਾਮ ਗੁਜ਼ਾਰੇ,
ਸਾਰੀ ਰਾਤ ਪਹਿਰ ਰਾਤ ਅੰਮ੍ਰਿਤ ਵੇਲੇ ਦਾ ਸਮਾਂ ਸੀ ਜਦੋਂ ਇਹ ਸਾਰੀ ਕਲਾ ਵਰਤੀ ਹੈ, ਤੇ ਪਹਿਰ ਕੀ ਰਾਤ ਬਾਕੀ ਰਹਿੰਦੀ ਸੀ ਉਹ ਰਾਤ ਵੀ ਇਹਨੇ ਜਾਗ ਕੇ ਬਤੀਤ ਕੀਤੀ ਹੈ।
ਭਈ ਪ੍ਰਭਾਤ ਸਿਮਰ ਗਤ ਸਾਰੇ,
ਔਰ ਦਿਨ ਚੜ ਆਇਆ, ਸੁਬਾਹ ਹੋ ਗਈ, ਸੂਰਜ ਉਦੇ ਹੋ ਗਿਆ, ਉਸ ਵਕਤ ਇਹਨੇ ਸਾਰੀ ਰਾਤ ਦੀ ਜਿਹੜੀ ਗਤ ਹਾਲਤ ਸੀ ਉਹਨੂੰ ਭਲੀ ਪ੍ਰਕਾਰ ਨਾਲ ਯਾਦ ਕੀਤਾ ਹੈ।
ਬੋਲੇ ਨਿਕਟ ਨਜੂਮੀ ਸਿਆਣੇ,
ਇਹਦੇ ਕੋਲ ਜਿਹੜੇ ਸਿਆਣੇ ਸਿਆਣੇ ਨਜੂਮੀ ਸੀ, ਜੋਤਸ਼ੀ ਸੀ, ਜਿਹੜੇ ਸਾਰੇ ਦੁੱਖ ਸੁੱਖ ਦੱਸਦੇ ਸਨ, ਇਹ ਜੋਤਿਸ਼ ਰੇਖਾਵਾਂ ਪੜ੍ਹ ਕੇ ਸਾਰੀ ਬਿਪਤਾ ਆਦਿਕ ਦੱਸਦੇ ਸਨ, ਉਹ ਜਿੰਨੇ ਸਿਆਣੇ ਸਿਆਣੇ ਨਜੂਮੀ ਸੀ ਬਾਦਸ਼ਾਹ ਦੇ ਕੋਲ, ਉਹ ਆ ਕੇ ਬੈਠੇ ਨੇ, ਉਨ੍ਹਾਂ ਦੇ ਨਾਲ ਇਹਨੇ ਬੈਠ ਕੇ ਗੱਲਬਾਤ ਕੀਤੀ ਹੈ।
ਆਏ ਸਲਾਮਨ ਕਰ ਨਿਜ ਕਾਨੇ,
ਉਸ ਵਕਤ ਬਾਦਸ਼ਾਹ ਦੇ ਕੋਲ ਜ ਨਜੂਮੀ ਸਾਰੇ ਇਕੱਠੇ ਹੋ ਕੇ ਆ ਗਏ, ਸਾਰਿਆਂ ਨਜੂਮੀਆਂ ਨੇ ਆ ਕੇ ਬਾਦਸ਼ਾਹ ਨੂੰ ਨਮਸਕਾਰ ਕੀਤੀ ਹੈ, ਨਮਸਕਾਰ ਕਰਕੇ ਇਹਦੇ ਕੋਲ ਬੈਠੇ ਹਨ।
300 ਨਿਸਕੀ ਸਕਲ ਸੁਣਾਏ,
ਉਹਨਾਂ ਨਜੂਮੀਆਂ ਦੇ ਨਾਲ ਇਹਨੇ ਰਾਤ ਦੀ ਸਾਰੀ ਗੱਲਬਾਤ ਸਾਂਝੀ ਕੀਤੀ, ਜੋ ਰਾਤ ਨੂੰ ਇਹਨੇ ਵੇਖਿਆ, ਜੋ ਰਾਤ ਨੂੰ ਇਹਨੂੰ ਨਜ਼ਰ ਆਇਆ, ਉਹ ਸਾਰਾ ਕੁਝ ਇਹਨੇ ਨਜੂਮੀਆਂ ਨੂੰ ਦੱਸਿਆ। ਨਜੂਮੀਆਂ ਨੂੰ ਕਹਿਣ ਲੱਗਾ,
ਭਇਓ ਤਰਾਸ ਬੜ ਨੀਂਦ ਨਾ ਆਏ,
ਕਹਿਣ ਲੱਗਾ ਅੱਜ ਰਾਤ ਮੈਨੂੰ ਬੜਾ ਭਿਆਨਕ ਡਰ ਲੱਗਾ, ਬੜਾ ਭਿਆਨਕ ਡਰਿਆ ਹਾਂ ਮੈਂ, ਤੇ ਡਰਨ ਤੋਂ ਬਾਅਦ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਈ।
ਯੁਗ ਕੇ ਹਰ ਯੁਗ ਦਿਸ ਚੱਲ ਆਏ,
ਕਿ ਦੋ ਬੜੇ ਭਿਆਨਕ ਸ਼ੇਰ, ਉਹਨਾਂ ਦੇ ਮੂੰਹ ਬੜੇ ਭਿਆਨਕ ਸਨ, ਉਹਨਾਂ ਦੇ ਪੈਰਾਂ ਦੇ ਨਖੂਨ ਬੜੇ ਤਿੱਖੇ ਸਨ, ਤੇ ਬੜੇ ਵਿਕਰਾਲ ਰੂਪ ਉਹਨਾਂ ਦੋਹਾਂ ਸ਼ੇਰਾਂ ਦੇ ਦੋਵੇਂ ਪਾਸਿਓ ਮੈਂ ਲੇਟਿਆ ਹੋਇਆ ਸੀ, ਇੱਕ ਸੱਜੇ ਪਾਸਿਓ ਤੇ ਦੂਜਾ ਖੱਬੇ ਪਾਸਿਓ, ਦੋਵਾਂ ਪਾਸਿਆਂ ਤੋਂ ਭਿਆਨਕ ਸ਼ੇਰ ਚੱਲ ਕੇ ਮੇਰੇ ਵੱਲ ਵੱਧ ਕੇ ਆਏ।
ਪਾਇਨ ਸੋ ਮਮ ਉਧਰ ਦਬਾਏ,
ਉਹਨਾਂ ਨੇ ਆਪਣੇ ਪੈਰਾਂ ਨਾਲ ਆ ਕੇ ਇੱਕ ਨੇ ਮੇਰੀ ਛਾਤੀ ਦਬਾ ਲਈ, دوجے نے میرے پیٹ دے اتے اپنے پیر لیا ترے تے میرے پیٹ نو دبا دتا
کہی نجومی کی سچ جانے ساڈ ستیتن تر نج کانے
جڑی آگرے دے نجومی نے مینو گل کہی سی نا کہ تیرے تے ساڈ ستی آئی ہے میں او دی ہن کہی ہوئی گل نو سچ کر کے جان لیا واقعی اس نجومی دے کہن انسار جڑیاں رات نو میں او دوویں بھیانک شیر ویکھے نے انہاں نو ویکھ کے میں سمجھ گیا کہ واقعی نجومی نے سچ کیا سی یہی ساڑھ ستی میرے تے چڑھ کے آئی ہے جو بڑی بھیانک ہے
جس ہت ست گر راکھے راکھے ان بچار تین نام سپاکھے
اس واسطے میں ستگراں نوں گوالیئر دے قلعے چ اپنی رکھیا کرن واسطے انہاں نوں کہا کہ تسی اوتھے بیٹھ کے جاپ جپو اوتھے بیٹھ کے جپ کرو تے انہاں نوں میں اپنے رکھیا کرن واسطے اوتھے رکھیا ہے اس طرح دے وچار کر کے میں انہاں نوں اپنی ساری بتھیا کہہ کے سنائی سی
ایم بچار تین نام سو پاکھے
اے بچار کر کے جدو رات نوں دوویں بھیانک شیر آئے نا میرے لاگے تے پھر میں جدو ستگراں نوں یاد کیتا بچار کر کے گرو ہرگوبند صاحب دا نام لیا
لیے نام تکشن چل آئے جوگ شیرن تے لیے بچائے
جدو میں چھویں پاتشاہ گرو ہرگوبند صاحب دا نام لیا انہاں نوں یاد کیتا تے ستگرو چھویں پاتشاہ اسی ویلے آوے گرو ہرگوبند صاحب اسی ویلے آ کے حاضر ہو گئے انہاں نے آ کے میری رکھیا کیتی انہاں دوہاں شیراں تو نہیں تا انہاں دوہاں شیراں نے مینوں مار ہی مکونا سی اے تا دھن گرو ہرگوبند صاحب جی مہاراج جی نے انہاں دوہاں شیراں تو آ کے مینوں بچایا ہے تکشن آ کے میری رکھیا کیتی ہے
سنی بات بولے تب سیانے
جدو بادشاہ نے اے گل کئی نا اپنا دکھ سنایا تے او جننے سیانے بیٹھے سی نجومی بیٹھے سی بادشاہ دیاں گلاں سن دے سن
جیو اوستھا تینوں جانے
بولے کہن لگے بادشاہ اس جیو دیاں تین اوستھاواں ہندیاں نے تین پرکار دیاں اوستھاواں وچ جیو وچردا ہے
گاڑی نیند بکھے جب سوے
ایک تاں اوستھا ہندی ہے گوڑی نیند دی جنوں سکھوپتی کہندے نے اس گوڑی سکھوپتی دی اوستھا دے وچ جدوں گوڑی نیند چ انسان ستا ہوندا ہے
اندر من آدک لے ہوے
اس ویلے اندریاں تے انسان دا جڑا من ہے سب کچھ لے ہو جاندا ہے جدوں گوڑی نیند ہوندی ہے نا اودوں من بھی نہیں رہندا اودوں من اور اندریاں اس گوڑی نیند دی اوستھا دے وچ ولے ہو جاندیاں نے لے ہو جاندیاں ہن
بسیر دے میلے بدھ سنگ
اس ویلے جڑی بدھی ہے او بھی ہردے دے وچ جا کے بسن لگ پیندی او بھی لے ہو جاندی ہے
کچھ شدھ رہے نا آدک انگ
اس ویلے نا شریر دی کوئی شدھ رہندی ہے نا شریر دے انگاں دی کوئی سوجی رہندی ہے ਨਾ ਹੀ ਕਿਸੇ ਪ੍ਰਕਾਰ ਦੇ ਮਨ ਦੀ ਜਾਂ ਕਿਸੇ ਫੁਰਨੇ ਦੀ ਕੋਈ ਸੋਝੀ ਨਹੀਂ ਰਹਿ ਜਾਂਦੀ
ਪੈਂਤੀ ਜਬ ਉਥਾਨ ਕੋ ਪਾਵੇ
ਉਸ ਗੂੜੀ ਨੀਂਦ ਦੀ ਅਵਸਥਾ ਵਿੱਚੋਂ ਫਿਰ ਜਦੋਂ ਉਥਾਨ ਪਾਉਂਦਾ ਹੈ ਜਦੋਂ ਗੂੜੀ ਨੀਂਦ ਟੁੱਟ ਜਾਂਦੀ ਹੈ ਤੇ ਗੂੜੀ ਨੀਂਦ ਤੋਂ ਜਦੋਂ ਇਹ ਉਥਾਨ ਪਾਉਂਦਾ ਤੇ ਫਿਰ ਇਹਦੀ ਦੂਸਰੀ ਅਵਸਥਾ ਸ਼ੁਰੂ ਹੁੰਦੀ ਹੈ
ਸੁਪਨ ਅਵਸਥਾ ਮੈਂ ਘਰ ਆਵੇ
ਗਲੇ ਦੇ ਵਿੱਚ ਇੱਕ ਸੁਖੋਪਤੀ ਨਾੜੀ ਹੈ ਗਲੇ ਦੇ ਵਿੱਚ ਇੱਕ ਸਵਪਨ ਨਾੜੀ ਹੈ ਫਿਰ ਉਸ ਸਵਪਨ ਨਾੜੀ ਦੇ ਵਿੱਚ ਇਹਦੀ ਬੁੱਧੀ ਆ ਜਾਂਦੀ ਜਦੋਂ ਸੁਖੋਪਤੀ ਹੁੰਦੀ ਗੂੜੀ ਨੀਂਦ ਹੁੰਦੀ ਹੈ ਉਦੋਂ ਇਹਦੀ ਬੁੱਧੀ ਜਿਹੜੀ ਹੈ ਉਹ ਹਿਰਦੇ ਵਿੱਚ ਆ ਜਾਂਦੀ ਉਦੋਂ ਸੁਖੋਪਤੀ ਵਿੱਚ ਇਹਦੀ ਬੁੱਧੀ ਹਿਰਦੇ ਚ ਰਹਿੰਦੀ ਹੈ ਪਰ ਜਦੋਂ ਦੂਸਰੀ ਅਵਸਥਾ ਆਉਂਦੀ ਹੈ ਸਵਪਨ ਅਵਸਥਾ ਜਿਹਨੂੰ ਕਹਿੰਦੇ ਨੇ ਜਿਹਦੇ ਚ ਸੁਪਨਾ ਚੱਲ ਪੈਂਦਾ ਸੁਪਨਾ ਨਜ਼ਰ ਆਉਂਦਾ ਹੈ ਸੁਪਨੇ ਦੀ ਅਵਸਥਾ ਦੇ ਵਿੱਚ ਇਹ ਵੀ ਜਿਹੜੀ ਬੁੱਧੀ ਹੈ ਜਾਂ ਇਹਦਾ ਜਿਹੜਾ ਮਨ ਹੈ ਉਹ ਗਲੇ ਦੇ ਵਿੱਚ ਜਿਹੜੀ ਸਵਪਨ ਨਾੜੀ ਹੈ ਉਹਦੇ ਵਿੱਚ ਚੱਲ ਕੇ ਮਨ ਤੇ ਬੁੱਧੀ ਆ ਜਾਂਦੇ ਹਨ
ਸੂਖਮ ਤੇ ਅਤ ਸੂਖਮ ਨਾਰੇ
ਜਿਹੜੀ ਗਲੇ ਵਿੱਚ ਨਾੜੀ ਹੈ ਸਵਪਨ ਨਾੜੀ ਹੈ ਉਹ ਸੂਖਮ ਤੋਂ ਸੂਖਮ ਹੈ ਵਿਦਵਾਨ ਇਹ ਵੀ ਕਹਿੰਦੇ ਨੇ ਕਿ ਵਾਲ ਨਾਲੋਂ ਵੀ 100 ਹਿੱਸੇ ਬਰੀਕ ਹੈ ਉਹ ਨਾੜੀ ਜਿੰਨਾ ਵਾਲ ਬਰੀਕ ਹੁੰਦਾ ਨਾ ਕੇਸ ਤੇ ਸਿਰ ਦੇ ਕੇਸ ਨਾਲੋਂ ਵਾਲ ਨਾਲੋਂ ਵੀ 100 ਹਿੱਸੇ ਬਰੀਕ ਸੂਖਮ ਤੋਂ ਸੂਖਮ ਉਹ ਨਾੜੀ ਹੁੰਦੀ ਹੈ।
ਇਸ ਮੈਂ ਰਚਿਆ ਸਿਰਿਸ਼ਟ ਇਹ ਸਾਰੇ,
ਉਹਦੇ ਵਿੱਚ ਫਿਰ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਦਾ, ਉਸ ਸਵਪਨ ਨਾੜੀ ਵਿੱਚ ਇਹ ਸਾਰੀ ਸ੍ਰਿਸ਼ਟੀ ਅੰਦਰੋਂ ਅੰਦਰ ਹੀ ਕਲਪਦਾ ਹੈ, ਤਾਂ ਸੁੱਤਾ ਪਿਆ ਪਰ ਸੁਪਨਾ ਚੱਲ ਰਿਹਾ, ਸਵਪਨ ਨਾੜੀ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਦੀ ਰਚਨਾ ਕਰ ਲੈਂਦਾ। ਇਹ ਧਰਤੀ ਹੈ, ਇਹ ਬਨਸਪਤੀ ਹੈ, ਇਹ ਜਲ ਹੈ, ਇਹ ਵਾਯੂ ਹੈ, ਇਹ ਆਕਾਸ਼ ਹੈ, ਇਹ ਸੂਰਜ ਹੈ, ਇਹ ਚੰਦਰਮਾ, ਅੰਦਰ ਸਵਪਨ ਨਾੜੀ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਦੀ ਇਹ ਸਿਰਜਣਾ ਕਰ ਲੈਂਦਾ ਹੈ।
ਗਿਰ ਸਾਗਰ ਜੁਤ ਅਵਨੀ ਬਨਾਵੇ,
ਉੱਥੇ ਪਹਾੜਾਂ ਦੀ ਸਿਰਜਣਾ ਕਰ ਲੈਂਦਾ, ਸਮੁੰਦਰ ਦੀ ਸਿਰਜਣਾ ਕਰ ਲੈਂਦਾ, ਧਰਤੀ ਦੀ ਸਿਰਜਣਾ ਕਰ ਲੈਂਦਾ,
ਚੰਦ ਸੂਰ ਰਚ ਗਗਨ ਚੜਾਵੇ,
ਚੰਦਰਮਾ ਦੀ ਰਚਨਾ ਕਰ ਲੈਂਦਾ, ਸੂਰਜ ਵੀ ਉੱਥੇ ਬੈਠਾ ਆਪਣੇ ਅੰਦਰ ਹੀ ਸਵਪਨ ਨਾੜੀ ਵਿੱਚ ਬਣਾ ਲੈਂਦਾ, ਤੇ ਆਕਾਸ਼ ਦੇ ਵਿੱਚ ਸੂਰਜ ਤੇ ਚੰਦਰਮਾ ਨੂੰ ਚੜਦਿਆਂ ਵੇਖ ਲੈਂਦਾ।
ਹਾਂ ਤਰਾਸ ਕੇ ਆਨੰਦ ਹੋਏ,
ਉੱਥੇ ਕਈ ਵਾਰ ਡਰ ਵੀ ਜਾਂਦਾ ਤੇ ਕਈ ਵਾਰ ਆਨੰਦਿਤ ਵੀ ਹੁੰਦਾ। ਜੇ ਕੋਈ ਮਾੜੀ ਚੀਜ਼ ਵੇਖ ਲਵੇ ਸੁਪਨੇ ਦੇ ਵਿੱਚ ਤੇ ਉਸ ਮਾੜੀ ਚੀਜ਼ ਨੂੰ ਵੇਖ ਕੇ ਇਕਦਮ ਡਰ ਜਾਂਦਾ, ਭੈ ਭੀਤ ਹੋ ਜਾਂਦਾ। ਜੇ ਕੋਈ ਚੰਗੀ ਵਸਤੂ ਵੇਖ ਲਵੇ ਤੇ ਵੇਖ ਕੇ ਇਹਦੇ ਮਨ ਚ ਆਨੰਦ ਆਉਂਦਾ, ਇਹਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ।
ਦੁੱਖ ਸੁੱਖ ਸ਼ਤਰੂ ਮਿੱਤਰ ਸਭ ਜੋਏ,
ਉੱਥੇ ਇਹਨੂੰ ਦੁੱਖ ਵੀ ਮਹਿਸੂਸ ਹੁੰਦਾ, ਸੁੱਖ ਵੀ ਮਹਿਸੂਸ ਹੁੰਦਾ ਸੁਪਨੇ ਦੇ ਵਿੱਚ। ਜੇ ਦੁੱਖ ਦੇਣ ਵਾਲੀ ਚੀਜ਼ ਹੋਵੇ ਤੇ ਦੁਖੀ ਹੁੰਦਾ, ਸੁਖ ਦੇਣ ਵਾਲੀ ਵਸਤੂ ਹੋਵੇ ਤੇ ਖੁਸ਼ ਹੁੰਦਾ। ਸੁਪਨੇ ਦੇ ਵਿੱਚ ਇਹਨੂੰ ਦੁਸ਼ਮਣ ਵੀ ਨਜ਼ਰ ਆਉਂਦੇ ਨੇ, ਮਿੱਤਰ ਵੀ ਨਜ਼ਰ ਆਉਂਦੇ ਨੇ, ਦੁਸ਼ਮਣ ਤੇ ਮਿੱਤਰ ਵੀ ਨਜ਼ਰ ਆਉਂਦੇ ਹਨ।
ਜਾਗ੍ਰਿਤ ਬੌਰੇ ਅਵਸਥਾ ਪਾਵੇ,
ਉਸ ਸਵਪਨ ਤੋਂ ਬਾਅਦ ਫਿਰ ਤੀਜੀ ਅਵਸਥਾ ਜਾਗ੍ਰਿਤ ਦੀ ਹੈ। ਜਦੋਂ ਇਹ ਸਵਪਨ ਅਵਸਥਾ ਨੂੰ ਤੋੜ ਕੇ ਜਾਗਦਾ, ਇਹਦੀਆਂ ਅੱਖਾਂ ਖੁੱਲਦੀਆਂ ਹਨ।
ਸੁਪਨ ਸੇਟ ਸਗਰੀ ਬਿਨ ਸਾਵੇ,
ਜੋ ਕੁਝ ਸੁਪਨੇ ਵਿੱਚ ਇਹਨੇ ਸ੍ਰਿਸ਼ਟੀ ਬਣਾਈ ਹੁੰਦੀ ਹੈ, ਜਾਗਦਿਆਂ ਸਭ ਕੁਝ ਖਤਮ ਹੋ ਜਾਂਦਾ। ਸੁਪਨੇ ਵਿੱਚ ਜਿਹੜਾ ਚੰਦਰਮਾ ਦਿਸਦਾ, ਸੂਰਜ ਦਿਸਦਾ, ਉਹ ਜਾਗਦਿਆਂ ਨਹੀਂ ਦਿਸਦਾ। ਸੁਪਨੇ ਵਿੱਚ ਜਿਹੜੇ ਸੱਜਣ ਦਿਸਦੇ ਨੇ, ਮਿੱਤਰ ਦਿਸਦੇ ਨੇ, ਦੁਸ਼ਮਣ ਦਿਸਦੇ ਨੇ, ਜਾਗਦਿਆਂ ਉਹ ਨਹੀਂ ਦਿਸਦੇ। ਸਵਪਨ ਅਵਸਥਾ ਵਿੱਚ ਜਿਹੜੀ ਸ੍ਰਿਸ਼ਟੀ ਦੀ ਮਨੁੱਖ ਨੇ ਸਿਰਜਣਾ ਕੀਤੀ ਹੁੰਦੀ ਹੈ, ਉਹ ਜਾਗ੍ਰਿਤ ਅਵਸਥਾ ਵਿੱਚ ਨਹੀਂ ਰਹਿੰਦੀ। ਸਾਰੀ ਸ੍ਰਿਸ਼ਟੀ ਸਵਪਨ ਅਵਸਥਾ ਦੀ ਜਾਗਦਿਆਂ ਬਿਨਸ ਜਾਂਦੀ ਹੈ।
ਦਾਹਨ ਲੋਚਨ ਆਤਮਰਾ,
ਉਸ ਵੇਲੇ ਜਿਹੜੀ ਇਹਦੀ ਆਤਮਾ ਹੈ ਉਹ ਇਹਦੇ ਸੱਜੇ ਨੇਤਰ ਦੇ ਵਿੱਚ ਰਹਿੰਦੀ ਹੈ।
ਪਾਮ ਬਿਖੈ ਬੁੱਧ ਬਾਸੌਲੇ,
ਔਰ ਜਿਹੜੀ ਇਹਦੀ ਖੱਬੀ ਅੱਖ ਹੈ ਉਹਦੇ ਵਿੱਚ ਬੁੱਧੀ ਦਾ ਨਿਵਾਸ ਹੁੰਦਾ ਹੈ।
ਤਿੰਨ ਅਵਸਥਾ ਤਿੰਨੋ ਥਾਨ,
ਇਹਨਾਂ ਤਿੰਨੇ ਅਵਸਥਾਵਾਂ ਜਿਹੜੀਆਂ ਨੇ ਇਹਨਾਂ ਦੇ ਤਿੰਨ ਥਾਨ ਨੇ ਵੱਖੋ ਵੱਖਰੇ। ਜਦੋਂ ਸੁੱਤਾ ਹੁੰਦਾ ਗੂੜੀ ਨੀਂਦ ਵਿੱਚ ਉਦੋਂ ਇਹਦਾ ਹਿਰਦਾ ਸਥਾਨ ਹੈ, ਜਦੋਂ ਸਵਪਨ ਅਵਸਥਾ ਵਿੱਚ ਹੁੰਦਾ ਉਦੋਂ ਗਲੇ ਵਿੱਚ ਜਿਹੜੀ ਸਵਪਨ ਨਾੜੀ ਆ ਉਦੋਂ ਸਥਾਨ ਉੱਥੇ ਵਸਦਾ, ਤੇ ਜਦੋਂ ਜਾਗ ਜਾਂਦਾ ਤੇ ਜਾਗਦਿਆਂ ਇਹਦਾ ਨਿਵਾਸ ਇਹਦੀ ਬੁੱਧੀ ਦਾ ਇਹਦੇ ਖੱਬੇ ਨੇਤਰ ਵਿੱਚ ਹੋ ਜਾਂਦਾ ਤੇ ਸੱਜੇ ਨੇਤਰ ਦੇ ਵਿੱਚ ਆਤਮਾ ਦਾ ਨਿਵਾਸ ਹੁੰਦਾ। ਇਸ ਪ੍ਰਕਾਰ ਨਾਲ ਤਿੰਨਾਂ ਅਵਸਥਾਵਾਂ ਦੇ ਤਿੰਨ ਵੱਖੋ ਵੱਖਰੇ ਸਥਾਨ ਨੇ ਜਿਨ੍ਹਾਂ ਦੇ ਵਿੱਚ ਇਹਦਾ ਨਿਵਾਸ ਹੁੰਦਾ, ਟਿਕਾਣਾ ਹੁੰਦਾ ਹੈ।
ਤਬ ਤੁਮ ਕੋ ਪਾ ਸੁਪਨ ਮਾਨ,
ਉਸ ਵੇਲੇ ਹੇ ਬਾਦਸ਼ਾਹ ਜਦੋਂ ਤੇਰੀ ਅਵਸਥਾ ਸਵਪਨ ਨਾੜੀ ਵਿੱਚ ਆ ਕੇ ਟਿਕੀ, ਸਵਪਨ ਨਾੜੀ ਵਿੱਚ ਤੇਰੀ ਬੁੱਧੀ ਦਾ ਆ ਕੇ ਨਿਵਾਸ ਹੋਇਆ, ਉਥੇ ਤੇਰੇ ਅੰਦਰ ਇੱਕ ਸ੍ਰਿਸ਼ਟੀ ਦੀ ਸਿਰਜਣਾ ਹੋਈ, ਉਥੇ ਤੂੰ ਇੱਕ ਪ੍ਰਕਾਰ ਦਾ ਸੁਪਨਾ ਵੇਖਿਆ।
ਰਜ ਕੇ ਹਰ ਆਪੇ ਤ੍ਰੈ ਤ੍ਰਾਸਾ,
ਤੂੰ ਸੁਪਨੇ ਦੇ ਵਿੱਚ ਆਪ ਹੀ ਸ਼ੇਰਾਂ ਦੀ ਰਚਨਾ ਕਰ ਲਈ। ਉਹ ਸੁਪਨੇ ਦੇ ਵਿੱਚ ਸ਼ੇਰ ਉਹ ਜਾਗਦ, ਹੁਣ ਜਿੰਨੇ ਸਿਆਣੇ ਸੀ ਉਹਨਾਂ ਨੇ ਆਪਣੇ ਢੰਗ ਨਾਲ ਸਾਰਾ ਵਿਦਾਂਤ ਘਰੋੜ ਕੇ ਬਾਦਸ਼ਾਹ ਨੂੰ ਗੱਲ ਸਮਝਾਈ, ਬਾਦਸ਼ਾਹ ਤੇਰਾ ਸੁਪਨਾ ਸੀ, ਉਹ ਅਸਲ ਵਿੱਚ ਉਹ ਸ਼ੇਰ ਨਹੀਂ ਸਨ ਆਏ, ਤੂੰ ਆਪ ਹੀ ਆਪਣੇ ਸੁਪਨੇ ਵਿੱਚ ਉਹਨਾਂ ਸ਼ੇਰਾਂ ਦੀ ਰਚਨਾ ਕੀਤੀ ਤੇ ਆਪ ਹੀ ਉਹਨਾਂ ਸ਼ੇਰਾਂ ਤੋਂ ਤੂੰ ਡਰ ਧਾਰਨ ਕਰਕੇ ਡਰਿਆ ਹੈ।
ਸਭ ਜਾਗ੍ਰਿਤ ਮੈਂ ਭਇਓ ਬਿਨਾ ਸਾ,
ਜਦੋਂ ਤੂੰ ਜਾਗਿਆ ਤੇਰੇ ਜਾਗਣ ਤੋਂ ਬਾਅਦ ਨਾ ਸ਼ੇਰ ਰਹੇ ਉੱਥੇ ਤੇ ਨਾ ਕੋਈ ਡਰ ਰਿਹਾ, ਸਾਰਾ ਕੁਝ ਤ੍ਰਾਸ ਆਦਿਕ ਸਭ ਕੁਝ ਦੂਰ ਹੋ ਗਿਆ।
ਮੈਂ ਮਨ ਮੈਂ ਸ਼ੰਕਾ ਕੁਝ ਕਰੀਏ
ਕਰਕੇ, ਬਾਦਸ਼ਾਹ ਤੂੰ ਆਪਣੇ ਮਨ ਚ ਕਿਸੇ ਪ੍ਰਕਾਰ ਦਾ ਸ਼ੰਕਾ ਨਾ ਕਰੇ, ਤਾਂ ਤੇਰਾ ਸੁਪਨਾ ਸੀ, ਜਿਹੜੇ ਤੈਨੂੰ ਸ਼ੇਰ ਨਜ਼ਰ ਆਏ ਨੇ ਉਹ ਤਾਂ ਸੁਪਨੇ ਵਿੱਚ ਤੈਨੂੰ ਦਿਸੇ ਨੇ, ਕਿਲੇ ਵਿੱਚ ਸ਼ੇਰ ਕਿੱਥੋਂ ਆ ਸਕਦੇ ਨੇ, ਆਲੇ ਦੁਆਲੇ ਪਹਿਰਾ, ਤੇ ਜੇ ਤੈਨੂੰ ਦਿਸੇ ਨੇ ਦੂਜਿਆਂ ਨੂੰ ਵੀ ਦਿਸਣੇ ਚਾਹੀਦੇ ਸਨ, ਪਰ ਐਸਾ ਹੋਇਆ ਨਹੀਂ, ਇਸ ਕਰਕੇ ਤੇਰੇ ਸੁਪਨੇ ਵਿੱਚ ਹੀ ਤੈਨੂੰ ਸ਼ੇਰ ਦਿਸੇ ਨੇ, तू अपने मन च शंका ना कर, शंका छड़ के डर त्याग दे।
डर दिन मैं सुन निस मैं धरी है।
हां जे तू दिने जो कुछ सुनेगा रात नू भी तेनू उही कुछ दिसेगा। तू दिने हुण इस गल्लां दी विचार कर रहा डर रहा, इस करके हो सकदा रात नू तेनू फिर ओह जे शेर नजर आउण, इस करके तू इस पासे दा ख्याल ही छड़ दे, इस पासे दा ध्यान ही अपने हिरदे चो त्याग दे।
सुन पिशाक है मैं जब जागा, पिखे पर तक खरे मम आगा।
लाओ नजूमियों मैनू गल्ला बना के ना सुनाओ, जे सुपने च वेखे हुंदे ते मैनू पता होना सी भी सुपने च ने, मैनू नहीं पता भी स्वप्न अवस्था की हुंदी है ते जागृत की हुंदी है। मैं पहला सुता पिया सी, जदों आ उन्हां ने मेरी छाती ते पेट ते पैर धरे उदों मेरी अख खुली, मैं जाग पिया सी ते मैं जागृत अवस्था विच सुते पिया नहीं, सुपने विच नहीं, जागृत अवस्था विच मैं उन्हां दोहां शेरां नूं अपनियां अखां दे सामने वेख्या। वो बड़े भयानक सन, बड़े विकराल सन, अपनियां अखां दे सामने जागदियां उन्हां नूं वेख्या है।
सनमुख आवत बदन पसारे,
तेरे सामने वो बदन पसार के अपना मुंह तड के तुंड पसार के बड़े भयानक रूप धारण करके मेरे वल आ रहे सी।
गुरु निज करते दूर बिदारे,
गुरु हरगोबिंद साहब जी आ गए जदों मैं उन्हां नूं याद कीता, उन्हां ने आके अपने हाथां नाल बिदार के उन्हां दोहां शेरां नूं दूर कीता।
एक तो मेरे होए गए लोप, गुर बरजे न तां आवत कोप।
मेरे वेखदियां वेखदियां ओ दोवें शेर अलोप हो गए, गुरु साहब ने वरजिया उन्हां दोहां नूं, नहीं तां ओ मेरे वल वध वध के आउंदे सी, मैनूं मारन पैंदे सी, खाण नूं पैंदे सी। ए तां गुरु साहब ने वरज के उन्हां नूं दोहां नूं रोक के दूर करके रखिया है।
कहे नजूमी अपरजे सियाने, ए तो कुछ शरार समझाने।
जदों बादशाह ने गल कही ना, मैं सुता नहीं सी, सुपना नहीं सी, मैं जागदे ने वेखे ने, फिर वो जेड़े नजूमी ते होर सियाने बैठे सी वो फिर बोले, कहन लगे बादशाह फिर ये किसे ने तेरे ते कोई जादू कीता है। शरार कहंदे ने जादू नू टूणे नू, तेरे ते फिरे ता किसे प्रकार दा कोई शरार टूणा ही होया, किसे प्रकार दा कोई जादू होया लगदा है।
आज सुपत की जै तकड़ाई, लोक नात लगे चौंगाए।
इस करके हुण इस शरार तो, इस जादू तो, जा टूणे तो बचण वास्ते अज सौण समय पूरी तकड़ाई कीती जावे। अज जदों तुसी सौवोगे, आराम करोगे अपनी आरामगाह विच, ते पूरन तौर ते तकड़ाई कीती जावे, तुहाडे चारे पासे लोहे दी कनात बनाई जावे, लोहे दा पिंजरा जेड़ा है तुहाडे पलगे दे चारे पासे बना के तैयार करके रखिया जावे।
है जंजीरदार तन वावे,
जंजीरदार जिहदे आले दुआले लोहे दियां जंजीरां होण, लोहे दियां सलाखां होण, इहो जिहा पिंजरा होना चाहीदा, क्योंकि असी जानिया ते सुनिया कि जिथे लोहा हुंदा उथे कोई जादू जां कोई प्रेत जां कोई भूत नहीं आउंदा, उथे भूत प्रेत दा कोई जादू टूड़ा नहीं चलदा जिथे लोहा होवे। इस करके लोहे दा पिंजरा, लोहे दियां कनातां जिथे तू सोवेंगा रात नूं बादशाह, तेरे पलंगे दे चारे पासे बना दितियां जान, पाण दितियां जान।
बिंद पहर द्वार जगावो,
बहुत सारे पहरा दा पहरेदारां नूं रात नूं तकड़ाई करा के उन्हां नूं जगाया जावे, तेरे दरवाजे ते उन्हां पहरेदारां नूं खड़ा कीता जावे, ओह हर वक्त ख्याल रखण, तेरी माड़ी जी वी आवाज सुन के इकदम अंदर दौड़ के आ जाण। इस प्रकार नाल उन्हां पहरेदारां नूं तकड़ाई दे नाल सावधान करके रखना है।
विद्या पूतन तरे जो मां, तिन सो कार कढावो तां।
जेड़े विद्या जानदे ने भूतां प्रेतां दी, उन्हां नूं वस करन दी विद्या जानदे ने, उन्हां दे कोलों हे बादशाह जिथे तू सोवे ना रात नूं, अपने पलंगे दे चारे पासे उन्हां कोलों मंत्रां दी कार कढा लवीं। ओ चारे पासे फिर के मंत्रां दी कार कढ देण, तां जो कोई भूत जां कोई प्रेत जिहड़ा तेनू रात नूं डरा रिहा सी ओ अज आके तेनू ना डराउण।
श्री गुरु हरगोबिंद तै राखो, नहीं दुर्ग ते निकसन पाको।
पर हां, श्री गुरु हरगोबिंद साहब नूं ना उत्थों कढी किले दे विचों, ਕਿਉਂਕਿ ਇਹ ਜਿਹੜੇ ਨਜੂਮੀ ਆਦਿਕ ਸਨ, ਅਹਿਲਕਾਰ ਸਨ, ਇਹ ਜ਼ਿਆਦਾ ਚੰਦੂ ਦੇ ਸਿਖਾਏ ਹੋਏ ਸੀ। ਉਹ ਇਹ ਵੀ ਚਾਹੁੰਦੇ ਸਨ ਕਿ ਗੁਰੂ ਸਾਹਿਬ ਉਥੋਂ ਆਉਣ ਹੀ ਨਾ, ਇਸ ਕਰਕੇ ਕਹਿੰਦੇ ਬਾਦਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿਚੋਂ ਨਾ ਬਾਹਰ ਕੱਢੀ, ਉਨ੍ਹਾਂ ਨੂੰ ਉਥੇ ਹੀ ਰੱਖੀ, ਉਥੇ ਹੀ ਕਿਲੇ ਵਿਚ ਬੈਠ ਕੇ ਤੇਰੇ ਵਾਸਤੇ ਉਹ ਮੌਲਾ ਦਾ ਸਿਮਰਨ ਕਰੀ ਜਾਣ।
ਕੰਤ ਨਿਤ ਸਿਮਰਤ ਮੌਲਾ ਜਿਸ ਤੇ ਸਾਡ ਸਤੀ ਬਲ ਔਲਾ,
ਉਥੇ ਇਕਾਂਤ ਵਿਚ ਬੈਠੇ ਗੁਰੂ ਜੀ ਤੇਰੇ ਵਾਸਤੇ ਮੌਲਾ ਦਾ ਸਿਮਰਨ ਕਰਨ, ਅੱਲਾ ਦਾ ਜਾਪ ਕਰਨ, ਔਰ ਤੇਰੇ ਤੇ ਜਿਹੜੀ ਇਹ ਸਾੜ ਸਤੀ ਆਈ ਹੋਈ ਹੈ ਬਾਦਸ਼ਾਹ, ਇਸ ਸਾੜ ਸਤੀ ਦਾ ਜਿਹੜਾ ਬਲ ਹੈ ਹੌਲਾ ਹੋ ਜਾਏ। ਜੇ ਗੁਰੂ ਜੀ ਉਥੇ ਜਾਪ ਕਰਨਗੇ, ਇੱਥੇ ਸਾੜ ਸਤੀ ਦੀ ਤਾਕਤ ਤੇਰੇ ਤੇ ਨਹੀਂ ਚੱਲੇਗੀ, ਸਾੜ ਸਤੀ ਦਾ ਜ਼ੋਰ ਨਹੀਂ ਚੱਲੇਗਾ।
ਬੱਚੇ ਬਿਗਨ ਤੇ ਮਿੱਟੀ ਬਲਾਏ, ਮੈਂ ਕਿਤਾਬ ਬਿਕ ਜਤਨ ਬਤਾਏ।
ਉਸ ਵੇਲੇ ਉਹ ਵੀ ਨਜੂਮੀ ਸੀ ਉਥੇ, ਜਿਹਨੇ ਆਗਰੇ ਵਿਚੋਂ ਪਹਿਲਾਂ ਦਸਿਆ ਸੀ ਬਾਦਸ਼ਾਹ ਨੂੰ ਵੀ ਸਾੜ ਸਤੀ ਆਈ ਹੈ ਤੇਰੇ ਤੇ, ਉਹ ਨਜੂਮੀ ਵੀ ਬੈਠਾ, ਕਹਿੰਦਾ ਬਾਦਸ਼ਾਹ ਵੇਖਿਆ ਮੈਂ ਤੁਹਾਨੂੰ ਯਤਨ ਦੱਸ ਦਿੱਤਾ ਸੀ ਪਹਿਲਾਂ ਤੇ ਤੁਹਾਡਾ ਬਚਾਅ ਹੋ ਗਿਆ, ਜੇ ਮੈਂ ਨਾ ਦੱਸਦਾ ਵੀ ਤੇਰੇ ਤੇ ਸਾੜ ਸਤੀ ਆਈ ਤੇ ਤੂੰ ਕਿਹੜਾ ਗੁਰੂ ਜੀ ਨੂੰ ਉਥੇ ਭੇਜਣਾ ਸੀ, ਮੈਂ ਕਿਤਾਬ ਫਰੋਲ ਕੇ ਸਾਰਾ ਉਪਾਅ ਸਾਰੀ ਜੁਗਤੀ ਤੈਨੂੰ ਪਹਿਲਾਂ ਹੀ ਦੱਸ ਦਿੱਤੀ ਸੀ ਵੀ ਇਹਦੇ ਤੋਂ ਤੂੰ ਕਿਵੇਂ ਬਚੇਗਾ।
ਸੋਈ ਸਾਚ ਭਈ ਲਿਓ ਜਾਨ,
ਉਹ ਜਿਹੜੀ ਮੈਂ ਸਾੜ ਸਤੀ ਕਹੀ ਸੀ ਨਾ ਤੇਰੇ ਤੇ ਆਉਣੀ, ਉਹੀ ਆ ਗਈ ਹੈ ਤੇਰੇ ਤੇ, ਇਹ ਤੂੰ ਮੇਰੀ ਗੱਲ ਹੁਣ ਸੱਚ ਕਰਕੇ ਜਾਣ ਲੈ।
ਇਸ ਉਪਾਏ ਬਿਨ ਹੋਤ ਨਹਾਨ,
ਜਿਹੜਾ ਉਪਾਅ ਤੈਨੂੰ ਮੈਂ ਦੱਸਿਆ ਸੀ ਨਾ ਕਿ ਗੁਰੂ ਹਰਗੋਬਿੰਦ ਸਾਹਿਬ ਨਾ ਹੋਵੇ, ਜਾਤ ਦੇ ਸੋਢੀ ਹੋਣ ਤੇ ਤੇਰੇ ਵਾਸਤੇ ਕਿਲੇ ਚ ਬਹਿ ਕੇ ਜਪ ਕਰਨ, ਇਸ ਉਪਾਅ ਤੋਂ ਬਿਨਾਂ ਹੁਣ ਇਸ ਸਾੜ ਸਤੀ ਤੋਂ ਬਚਣ ਦਾ ਕੋਈ ਹੋਰ ਉਪਾਅ ਵੀ ਕੋਈ ਨਹੀਂ, ਉਨ੍ਹਾਂ ਦੇ ਉਥੇ ਜਾਣ ਕਰਕੇ ਇਸ ਸਾੜ ਸਤੀ ਤੋਂ ਤੇਰਾ ਬਚਾਅ ਹੋਇਆ ਹੈ।
ਸਮੈ ਕਚਹਿਰੀ ਚੰਦੋ ਆਇਓ,
ਇਦਾਂ ਨਜੂਮੀਆਂ ਨੇ ਸਾਰਿਆਂ ਨੇ ਰਲ ਕੇ ਬਾਦਸ਼ਾਹ ਨੂੰ ਇਹ ਗੱਲ ਦੱਸੀ, ਨਾਲ ਇਹ ਵੀ ਦੱਸਿਆ ਵੀ ਰਾਤ ਨੂੰ ਕੀ ਕਰਨਾ, ਰਾਤ ਨੂੰ ਕਿਲਾ ਉਸਾਰ ਲੈਣਾ, ਕਿਲਾ ਲੋਹੇ ਦਾ ਉਸਾਰਨਾ, ਲੋਹੇ ਦੀਆਂ ਕਨਾਤਾਂ ਤਾੜ ਦੀਆਂ ਜੰਜੀਰਾਂ ਵੀ ਲੋਹੇ ਦੀਆਂ ਹੋਣ, ਤੇ ਜਿਹੜੇ ਭੂਤ ਵਿਦਿਆ ਨੂੰ ਜਾਣਦੇ ਨੇ ਉਨ੍ਹਾਂ ਕੋਲੋਂ ਆਲੇ ਦੁਆਲੇ ਕਾਰਾਂ ਕਢਾਉਣੀਆਂ ਨੇ। ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਇਨੇ ਨੂੰ ਪਾਪੀ ਅਧੋ ਗਤੀ ਨੂੰ ਪ੍ਰਾਪਤ ਹੋਣ ਵਾਲਾ ਚੰਦੂ ਉਹ ਵੀ ਬਾਦਸ਼ਾਹ ਦੀ ਕਚਹਿਰੀ ਵਿਚ ਆ ਪਹੁੰਚਿਆ ਹੈ।
ਹੁਣ ਬਿਰਤੰਤ ਤੇ ਅਧਿਕ ਦ੍ਰਿੜਾਇਓ,
ਉਹਨੇ ਆ ਕੇ ਗੱਲ ਹੋਰ ਦ੍ਰਿੜ ਕਰਾ ਦਿੱਤੀ, ਨਜੂਮੀ ਦੀ ਗੱਲ ਵਿਚ ਗੱਲ ਬੁਲਾ ਕੇ ਹੋਰ ਜ਼ਿਆਦਾ ਦ੍ਰਿੜ ਕਰਾ ਦਿੱਤੀ ਬਾਦਸ਼ਾਹ, ਗੁਰੂ ਜੀ ਨੂੰ ਨਾ ਸੱਦ ਲਈ ਉਥੋਂ ਕਿਤੇ, ਜੇ ਉਹ ਇੱਥੇ ਆ ਗਏ ਤੇ ਇਹ ਸਾੜ ਸਤੀ ਹੋ ਸਕਦਾ ਤੇਰੇ ਤੇ ਹੋਰ ਹਾਵੀ ਹੋ ਜਾਏ, ਹਾਲੇ ਤਾਂ ਉਥੇ ਉਹ ਜਪ ਤਪ ਕਰ ਰਹੇ ਨੇ ਤੇ ਸਾੜ ਸਤੀ ਤੂੰ ਬਚਿਆ ਹੋਇਆ। ਇਹਦਾ ਚੰਦੂ ਨੇ ਇਹ ਗੱਲ ਹੋਰ ਆ ਕੇ ਦ੍ਰਿੜ ਕਰਾਈ ਬਾਦਸ਼ਾਹ ਦੇ ਕੋਲ।
ਉਮਰਾਵਨ ਪਾਖੇ ਉਤੈਸੇ,
ਚੰਦੂ ਦਾ ਕਹਿਣਾ ਸੁਣ ਕੇ ਜਿਹੜੇ ਹੋਰ ਉਮਰਾਵ ਬੈਠੇ ਸੀ ਚੰਦੂ ਦੇ ਹਮਾਇਤੀ ਇਹਦਾ ਪੱਖ ਪੂਰਨ ਵਾਲੇ, ਉਨ੍ਹਾਂ ਨੇ ਵੀ ਸਾਰਿਆਂ ਨੇ ਬਾਦਸ਼ਾਹ ਨੂੰ ਇਹੀ ਗੱਲ ਪੱਕੀ ਕਰਾਈ।
ਮਾਨੀ ਜਹਾਂਗੀਰ ਤਬ ਐਸੇ,
ਇਨ੍ਹਾਂ ਨੇ ਜਿਵੇਂ ਕਿਹਾ ਬਾਦਸ਼ਾਹ ਜਹਾਂਗੀਰ ਨੇ ਉਸੇ ਤਰ੍ਹਾਂ ਇਨ੍ਹਾਂ ਦੀ ਗੱਲ ਮੰਨੀ ਹੈ, ਪ੍ਰਵਾਨ ਕੀਤੀ ਹੈ।
ਕਪਟ ਸਭਨ ਕੋ ਲਖਿਓ ਨਾ ਗਇਓ,
ਹੁਣ ਇਨ੍ਹਾਂ ਸਾਰਿਆਂ ਦਾ ਜਿਹੜਾ ਕਪਟ ਸੀ, ਛਲ ਸੀ, ਫਰੇਬ ਸੀ ਇਨ੍ਹਾਂ ਦੇ ਅੰਦਰ ਦਾ, ਉਹ ਛਲ ਕਪਟ ਬਾਦਸ਼ਾਹ ਜਹਾਂਗੀਰ ਕੋਲੋਂ ਜਾਣਿਆ ਨਹੀਂ ਗਿਆ, ਬਾਦਸ਼ਾਹ ਇਨ੍ਹਾਂ ਦੇ ਅੰਦਰ ਦਾ ਕਪਟ ਜਾਣ ਨਹੀਂ ਸਕਿਆ।
ਹੁਣ ਤਾਂ ਵਜ਼ੀਰ ਖਾਨ ਦੁੱਖ ਪਇਓ,
ਪਰ ਵਜ਼ੀਰ ਖਾਨ ਬੈਠਾ ਸੀ ਉਹ ਬੜਾ ਸੁਣ ਕੇ ਦੁਖੀ ਹੋਇਆ, ਉਹਨੂੰ ਪਤਾ ਸੀ ਇਹ ਸਾਰੇ ਪਾਪੀ ਇਕੱਠੇ ਹੋਏ ਪਾਪ ਚਿਤਵ ਰਹੇ ਨੇ। ਵਜ਼ੀਰ ਖਾਨ ਗੁਰੂ ਘਰ ਦਾ ਸ਼ਰਧਾਲੂ ਸੀ, ਉਹ ਬੈਠਾ ਸੀ, ਉਹਦੇ ਸੁਣ ਕੇ ਮਨ ਨੂੰ ਦੁੱਖ ਹੋਇਆ।
ਕਿਆ ਮੂਰਖ ਵਿਪਰੀਤ ਸਿੱਖਾਂ ਮੈਂ, ਹਿਰਦੈ ਬਸੂਰਤ ਬਸ ਨਾ ਬਸਾਵੇ।
ਵਜ਼ੀਰ ਖਾਂ ਸੋਚਦਾ ਹੈ ਕਿ ਇਹ ਮੂਰਖ ਕਿਹੋ ਜਿਹਾ ਉਲਟਾ ਕੰਮ, ਉਲਟੀ ਮਤ ਬਾਦਸ਼ਾਹ ਨੂੰ ਸਿਖਾ ਰਹੇ ਨੇ, ਭੈੜੀ ਮਤ ਦੇ ਕੇ ਬਾਦਸ਼ਾਹ ਨੂੰ ਭਰਮਾ ਰਹੇ ਨੇ। ਪਰ ਵਜ਼ੀਰ ਖਾਂ ਕੱਲਾ ਸੀ, ਉਹਦਾ ਜ਼ੋਰ ਨਹੀਂ ਚੱਲਿਆ, ਉਹਦਾ ਕੋਈ ਵਸ ਨਹੀਂ ਚੱਲਿਆ, ਉਹ ਕੁਝ ਬੋਲ ਨਹੀਂ ਸਕਿਆ, ਕਹਿ ਨਹੀਂ ਸਕਿਆ।
ਹਜ਼ਰਤ ਕੋ ਰੁਕ ਲੱਕ ਕਰ ਤੈਸੇ, ਸਾਰੀ ਮੌਨ ਮਤ ਕਈ ਨਾ ਕੈਸੇ।
ਬਾਦਸ਼ਾਹ ਵੀ ਉਹਨਾਂ ਸਾਰਿਆਂ ਨਾਲ ਸਹਿਮਤ ਸੀ ਜਿਵੇਂ ਉਹ ਕਹਿ ਰਹੇ ਸਨ, ਇਸ ਕਰਕੇ ਬਾਦਸ਼ਾਹ ਦੀ ਉਹਦਾ ਰੁੱਖ ਵੇਖ ਕੇ ਬਾਦਸ਼ਾਹ ਦਾ ਵਜ਼ੀਰ ਖਾਂ ਵੀ ਚੁੱਪ ਕਰਕੇ ਬੈਠਾ ਰਿਹਾ, ਕੁਝ ਨਹੀਂ ਬੋਲ ਸਕਿਆ।
ਦੋਏਰਾ ਦਿਨ ਬੀਤਿਓ ਸੰਧਿਆ ਭਈ, ਸ਼ਾ ਕਰੀ ਜਿਸ ਪਾਏ।
ਦੂਸਰਾ ਦਿਨ ਬਤੀਤ ਹੋ ਗਿਆ, ਸੰਧਿਆ ਦਾ ਸਮਾਂ ਹੋ ਗਿਆ, ਸ਼ਾਮ ਦਾ ਸਮਾਂ ਹੋ ਗਿਆ, ਤੇ ਜਿਵੇਂ ਬਾਦਸ਼ਾਹ ਨੂੰ ਕਿਹਾ ਗਿਆ ਸੀ ਕਿ ਤੂੰ ਆਪਣੇ ਆਸਣ ਦੇ ਆਲੇ ਦੁਆਲੇ ਲੋਹੇ ਦਾ ਕਿਲਾ ਉਸਾਰ ਲਈ, ਲੋਹੇ ਦੀਆਂ ਕਨਾਤਾਂ ਤਾਣ ਲਈ, ਤੇ ਜਿਹੜੇ ਭੂਤਾਂ ਨੂੰ ਵਸ ਕਰਨ ਦੀ ਵਿਦਿਆ ਜਾਣਦੇ ਨੇ ਉਨ੍ਹਾਂ ਕੋਲੋਂ ਕਾਰਾਂ ਕਢਾ ਲਵੀ ਆਲੇ ਦੁਆਲੇ। ਉਹ ਹੁਣ ਸਾਰਾ ਕੰਮ ਬਾਦਸ਼ਾਹ ਕਰਾਉਣ ਲੱਗਾ। ਜਦੋਂ ਸ਼ਾਮ ਦਾ ਸਮਾਂ ਹੋਇਆ ਉਸੇ ਤਰ੍ਹਾਂ ਦੀ ਤਿਆਰੀ ਕਰਾਉਣ ਲੱਗਾ ਜੋ ਇਹਨੂੰ ਕਹੀ ਗਈ ਸੀ।
ਟਕਰਾਈ ਸਭ ਵਿਧ ਕਰੀ ਲੋਕ ਨਾਥ ਲਗਾਏ।
ਇਹਦਾ ਜਿਹੜਾ ਆਸਣ ਸੀ ਬਾਦਸ਼ਾਹ ਦਾ ਜਿੱਥੇ ਪਲੰਘੇ ਤੇ ਲੇਟਦਾ ਸੀ, ਉਸ ਪਲੰਘੇ ਦੇ ਚਾਰੇ ਪਾਸੇ ਲੋਹੇ ਦੀਆਂ ਕਨਾਤਾਂ ਤਾਣ ਦਿੱਤੀਆਂ, ਲੋਹੇ ਦਾ ਉੱਪਰ ਛੱਤ ਪਾ ਦਿੱਤਾ, ਜੰਜੀਰਾਂ ਲੋਹੇ ਦੀਆਂ ਉਨ੍ਹਾਂ ਦੇ ਨਾਲ ਇਹ ਸਾਰੀਆਂ ਕਨਾਤਾਂ ਬੰਨੀਆਂ ਹਨ। ਇਦਾਂ ਸਾਰੀ ਤਿਆਰੀ ਕਰਾ ਕੇ ਤਕੜਾਈ ਕੀਤੀ ਹੈ।
ਯਾਰ ਲੋਕੋ ਉੱਪਰ ਤਨਿਓ,
ਇਦਾਂ ਲੋਹੇ ਦਾ ਜਾਲ ਸਾਰੇ ਉੱਪਰ ਤਣ ਦਿੱਤਾ ਹੈ।
ਕਿਉਂ ਦਿਸ਼ਮੈ ਜਨ ਪਿੰਜਰ ਬਣਿਓ,
ਚਾਰੇ ਪਾਸਿਓ ਇਸ ਤਰ੍ਹਾਂ ਲੱਗਦਾ ਲੋਹੇ ਦਾ ਤਣਿਆ ਹੋਇਆ ਜਾਲ, ਮਾਨੋ ਜਿਵੇਂ ਪਿੰਜਰਾ ਹੋਵੇ ਲੋਹੇ ਦਾ, ਲੋਹੇ ਦਾ ਪਿੰਜਰਾ ਹੀ ਬਣਾ ਦਿੱਤਾ ਚਾਰੇ ਪਾਸੇ, ਤੇ ਵਿਚ ਬਾਦਸ਼ਾਹ ਦਾ ਪਲੰਘਾ ਡਿਆ ਹੋਇਆ।
ਬ੍ਰਿੰਦ ਬਾਹਰੋ ਦੁਆਰ ਸੁਚੇਤ,
ਬਹੁਤ ਸਾਰੇ ਪਹਿਰੇਦਾਰ ਬਾਹਰ ਸੁਚੇਤ ਹੋ ਕੇ ਸਾਵਧਾਨ ਹੋ ਕੇ ਦਰਵਾਜੇ ਤੇ ਪਹਿਰਾ ਦੇ ਰਹੇ ਨੇ।
ਖੜੇ ਕਰੇ ਜਾਗਣ ਕੇ ਹੇਤ,
ਖੜੇ ਕਰ ਦਿੱਤੇ ਨੇ ਜਾਗਣ ਵਾਸਤੇ, ਉਨ੍ਹਾਂ ਨੂੰ ਖਾਸ ਕਰਕੇ ਤਾਕੀਦ ਕੀਤੀ ਵੀ ਕੋਈ ਆਲਸੀ ਨਾ ਹੋਵੇ, ਸਭ ਜਾਗਦਿਆਂ ਹੋਇਆ ਸਭ ਨੇ ਪਹਿਰਾ ਦੇਣਾ ਹੈ।
ਸਭ ਵਿਦ ਸੋ ਕਰ ਕੇ ਤਕੜਾਏ, ਸੁਪਤੇ ਉਸ਼ਾ ਨੀਂਦ ਤਬ ਪਾਏ।
ਸਭ ਪ੍ਰਕਾਰ ਨਾਲ ਤਕੜਾਈ ਕਰਕੇ, ਸਭ ਪ੍ਰਕਾਰ ਨਾਲ ਤਿਆਰੀ ਕਰਕੇ ਕਿਲਾ ਆਲੇ ਦੁਆਲੇ ਲੋਹੇ ਦਾ ਉਸਾਰ ਲਿਆ, ਪਿੰਜਰਾ ਉਸਾਰ ਲਿਆ, ਪਹਿਰੇਦਾਰ ਬਾਹਰ ਬੜੀ ਤਕੜਾਈ ਨਾਲ ਪਹਿਰਾ ਦੇ ਰਹੇ ਨੇ, ਤੇ ਬਾਦਸ਼ਾਹ ਥੋੜਾ ਜਿਹਾ ਅੱਜ ਬੇਫਿਕਰ ਹੋਇਆ ਵੀ ਅੱਜ ਨੀ ਕੋਈ ਆਉਣ ਲੱਗਾ, ਅੱਜ ਕਿਲਾ ਉਸਰ ਗਿਆ। ਜਾ ਕੇ ਪਲੰਘੇ ਤੇ ਲੇਟਿਆ ਤੇ ਲੇਟ ਕੇ ਬਾਦਸ਼ਾਹ ਨੀਂਦ ਵਸ ਹੋ ਗਿਆ। ਇਹਨੂੰ ਨੀਂਦ ਆ ਗਈ।
ਅਰਧ ਰਾਤ ਲੋ ਸੋਤ ਰਿਓ,
ਅੱਧੀ ਰਾਤ ਤੱਕ ਬਾਦਸ਼ਾਹ ਸੁੱਤਾ ਰਿਹਾ, ਅੱਧੀ ਰਾਤ ਦੇ ਸਮੇਂ ਤੱਕ ਇਹ ਨੀਂਦ ਵਸ ਹੋਇਆ ਸੁੱਤਾ ਰਿਹਾ।
ਹੋਰ ਤਰਾਸ ਤੈਸੇ ਸਭ ਲਿਓ,
ਅੱਧੀ ਰਾਤ ਬੀਤੀ ਫਿਰ ਉਸੇ ਤਰ੍ਹਾਂ ਦਾ ਡਰ ਹੋਇਆ ਇਹਨੂੰ, ਫਿਰ ਉਸੇ ਤਰ੍ਹਾਂ ਦਾ ਤਰਾਸ ਜੋ ਬੀਤ ਚੁੱਕੀ ਰਾਤ ਵਿਚ ਹੋਇਆ ਸੀ, ਉਸੇ ਤਰ੍ਹਾਂ ਦਾ ਡਰ, ਉਸੇ ਤਰ੍ਹਾਂ ਦਾ ਭੈ ਬਾਦਸ਼ਾਹ ਨੂੰ ਫਿਰ ਹੋਇਆ।
ਦੋਨੋ ਦਿਸ਼ਤੇਦਾਰ ਨਿਸ਼ੇਰ,
ਵੇਖਿਆ ਇਹਨੇ ਜਦੋਂ ਅੱਖਾਂ ਖੋਲੀਆਂ ਕੀ ਵੇਖਦਾ, ਦੋਵੇਂ ਪਾਸਿਓ ਦੋ ਸ਼ੇਰ ਆ ਰਹੇ ਨੇ, ਉਨ੍ਹਾਂ ਤੇ ਲੋਹੇ ਦੇ ਪਿੰਜਰੇ ਦਾ ਕੋਈ ਅਸਰ ਨਹੀਂ, ਜਿਹੜਾ ਲੋਹੇ ਦਾ ਪਿੰਜਰਾ ਉਸਾਰਿਆ ਹੋਇਆ ਉਹਦਾ ਕੋਈ ਅਸਰ ਨਹੀਂ ਉਨ੍ਹਾਂ ਸ਼ੇਰਾਂ ਤੇ, ਦੋਵਾਂ ਪਾਸਿਆਂ ਤੋਂ ਸੱਜੇ ਖੱਬਿਓ ਉਹ ਬੜੇ ਦਾਰਨ ਭਿਆਨਕ ਸ਼ੇਰ ਵਧਦੇ ਹੋਏ ਆ ਰਹੇ ਨੇ।
ਦੀਰਘ ਦੰਤ ਆਵਤ ਹੇਰ,
ਬੜੇ ਦੀਰਘ ਲੰਮੇ ਲੰਮੇ ਦੰਦ ਨੇ ਉਹਨਾਂ ਦੇ ਮੂੰਹ ਦੇ, ਉਹਨਾਂ ਨੂੰ ਆਉਂਦਿਆਂ ਬਾਦਸ਼ਾਹ ਨੇ ਵੇਖਿਆ ਹੈ।
ਬੋਲਿਓ ਡਰਤ ਹੱਥ ਕੋ ਬੰਦ, ਰਾਖੋ ਮੋਏ ਸ਼੍ਰੀ ਹਰਗੋਬਿੰਦ।
ਡਰਦਾ ਕੰਬਦਾ ਹੋਇਆ ਉੱਚੀ ਪਹਿਲਾਂ ਆਵਾਜ਼ਾਂ ਮਾਰੀਆਂ, ਪਰ ਆਵਾਜ਼ ਇਹਦੀ ਬਾਹਰ ਤੱਕ ਕੋਈ ਨਹੀਂ ਗਈ, ਕੋਈ ਸਿਪਾਹੀ ਨਹੀਂ ਆ ਸਕਿਆ ਨੇੜੇ, ਤੇ ਫਿਰ ਇਹਨੇ ਹੱਥ ਜੋੜੇ, ਹੱਥ ਜੋੜ ਕੇ ਯਾਦ ਕੀਤਾ, ਆਖਿਆ ਹੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ, ਹੇ ਮੇਰੀ ਪੀਰੀ ਦੇ ਮਾਲਕ ਸੱਚੇ ਪਾਤਸ਼ਾਹ ਜੀ,
ਤੁਮ ਹੋ ਨਿਤਮ ਅਮਰ ਰਖਵਾਲੇ,
ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੋ, ਤੁਸੀਂ ਹੀ ਮੇਰੇ ਹਰ ਜਗ੍ਹਾ ਤੇ ਰਖਵਾਲੇ ਹੋ, ਇੱਕ ਤੁਸੀਂ ਹੀ ਮੇਰੀ ਰੱਖਿਆ ਕਰਨ ਵਾਲੇ ਹੋ।
ਬਨੋ ਸਾ ਇੱਕ ਦਾਸ ਤੁਮਾਰੇ,
ਮਹਾਰਾਜ ਆ ਕੇ ਮੇਰੀ ਸਹਾਇਤਾ ਕਰੋ, ਮੇਰੀ ਮਦਦ ਕਰੋ, ਮੈਂ ਤੁਹਾਡਾ ਸੇਵਕ ਹਾਂ, ਮੈਂ ਤੁਹਾਡਾ ਦਾਸ ਹਾਂ।
ਬਿਨੈ ਸੁਣੀ ਪ੍ਰਭ ਦੋਰਤ ਆਏ,
ਜਦੋਂ ਬਾਦਸ਼ਾਹ ਨੇ ਇੱਦਾਂ ਬੇਨਤੀ ਕੀਤੀ, ਸੁਣਦਿਆਂ ਸਾਰ ਗੁਰੂ ਹਰਗੋਬਿੰਦ ਸਾਹਿਬ ਦੌੜ ਕੇ ਆਏ ਹਨ।
ਕਰ ਰੁਮਾਲ ਤਰ ਦੋਨ ਹਟਾਏ,
ਸਤਿਗੁਰਾਂ ਦੇ ਹੱਥ ਵਿਚ ਦੋ ਰੁਮਾਲ ਸਨ, ਉਨ੍ਹਾਂ ਦੋਵਾਂ ਰੁਮਾਲਾਂ ਨਾਲ ਮਹਾਰਾਜ ਜੀ ਨੇ ਦੋਵਾਂ ਨੂੰ ਇਸ਼ਾਰਾ ਕੀਤਾ, ਜਿਹੜੇ ਸ਼ੇਰ ਵੱਧ ਕੇ ਆ ਰਹੇ ਸੀ ਦੋਵਾਂ ਨੂੰ ਰੁਮਾਲਾਂ ਨਾਲ ਇਸ਼ਾਰਾ ਕਰਕੇ ਉਨ੍ਹਾਂ ਨੂੰ ਹਟਾ ਕੇ ਪਿੱਛੇ ਕੀਤਾ ਹੈ।
ਜਿਉਂ ਜਿਉਂ ਮੁਖ ਪਸਾਰ ਕਰ ਆਵੈ, ਤਿਉਂ ਤਿਉਂ ਸਤਿਗੁਰ ਦੂਰ ਹਟਾਵੈ।
ਦੋਵੇਂ ਸ਼ੇਰ ਜਿਵੇਂ ਜਿਵੇਂ ਮੂੰਹ ਪਸਾਰ ਕੇ ਮੁਖ ਤੱਡ ਕੇ ਬਾਦਸ਼ਾਹ ਵੱਲ ਵੱਧ ਕੇ ਆਉਂਦੇ ਨੇ ਨਾ, ਤਿਵੇਂ ਤਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਨ੍ਹਾਂ ਨੂੰ ਰੁਮਾਲਾਂ ਦੇ ਨਾਲ ਪਿਛਾ ਨੂੰ ਹਟਾਉਂਦੇ ਨੇ, ਦੂਰ ਕਰਕੇ ਹਟਾਉਂਦੇ ਹਨ।
ਚਤੁਰ ਘਟੀ ਲੱਗ ਕੇ ਹਰ ਰਹੇ,
ਕਹਿੰਦੇ ਏਦਾਂ ਚਾਰ ਘੜੀਆਂ ਤੱਕ ਉਹ ਜਿਹੜੇ ਸ਼ੇਰ ਸਨ ਉਥੇ ਹੀ ਰਹੇ। ਚਾਰ ਘੜੀਆਂ, 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ, ਚਾਰ ਘੜੀਆਂ ਤੱਕ ਉਹ ਜਿਹੜੇ ਸ਼ੇਰ اوتھے ہی رہے ڈراؤندے رہے بادشاہ نو
ڈر مک کر ایسے بچ گئے.
پھر چار گھڑیاں بعد انہاں نے منکھاں والا منہ بنا لیا, منکھاں والا منہ بنا کے پھر منکھی بھاشا دے وچوں دوویں شیر بولے,
جو ست گر دے ہاتھ بچا میں تن کی مہما کیوں بسرا میں.
بولے کہن لگے بادشاہ جڑے ستگرو تینو ہاتھ دے کے بچا رہے نے ویخ کیویں تیری رکھیا کر رہے نے, ہاتھ دے کے جڑے ستگرو جی تینو بچا رہے نے انہاں دی مہما تو اپنے دلوں کیوں وساری ہوئی, انہاں دی مہما نو تو اپنے ہردے چوں کیوں وساریا ہویا ہے, کیوں انہاں نو اپنے ہردیوں بلایا ہویا ہے.
اس میں تراست نکت بلاوت
رات نو جدوں تو ڈردا ہے پے پیت ہونا ہے رات نو ڈردا ہویا گرو ہرگوبند صاحب جی نو اپنے کول بلا لینا یاد کر کے
ان میں دور رکھ بو پاوت
جدو دن ہوندا تے اودو اپنے عمراواں دے آکھے لگ کے کہنا انہاں نو دور ہی رکھا, رات نو ڈردا ہویا انہاں نو کول بلا لینا تے جدو دن ہوندا تے دن دے سمے انہاں نو دور ہی رکھنا چاہنا اتھے ہی رکھنا چاہنا جتھے او ہن.
کھائے جاتاں تیاگت نائے ਸ੍ਰੀ ਗੁਰੂ ਜੀ ਅਬ ਆਏ ਨਾ ਪਾਏ.
ਅਸੀਂ ਤੈਨੂੰ ਖਾ ਹੀ ਜਾਣਾ ਸੀ, ਤੈਨੂੰ ਭੱਖ ਹੀ ਜਾਣਾ ਸੀ, ਤੇਰੀਆਂ ਆਂਦਰਾਂ ਪੇਟ ਤੋਂ ਵੱਖਰੀਆਂ ਕਰ ਦੇਣੀਆਂ ਸੀ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਆ ਕੇ ਤੈਨੂੰ ਨਾ ਬਚਾਉਂਦੇ. ਸ਼ੁਕਰ ਕਰ ਛੇਵੇਂ ਪਾਤਸ਼ਾਹ ਦਾ ਕਿ ਉਹਨਾਂ ਨੇ ਤੈਨੂੰ ਆ ਕੇ ਬਚਾ ਲਿਆ, ਜੇ ਸਤਿਗੁਰੂ ਜੀ ਆ ਕੇ ਤੈਨੂੰ ਨਾ ਬਚਾਉਂਦੇ ਤਾਂ ਅਸੀਂ ਤੈਨੂੰ ਖਾ ਜਾਣਾ ਸੀ, ਭੱਖ ਜਾਣਾ ਸੀ.
ਹਮ ਜੋ ਭਲੇ ਆਜ ਤੁਮ ਛੋੜਾ.
ਹਾਂ ਅੱਜ ਵੀ ਹਾਲੇ ਵੀ ਸਮਝ ਜਾ, ਹਾਲੇ ਵੀ ਕੁਝ ਨੀ ਵਿਗੜਿਆ, ਹਾਲੇ ਵੀ ਸਮਝ ਜਾ ਜਿਹੜੀ ਅਸੀਂ ਗੱਲ ਕਹਿਣਾ ਚਾਹੁੰਦੇ ਹਾਂ ਬਾਦਸ਼ਾਹ, ਤੇ ਮੁੜ ਕੇ ਅਸੀਂ ਤੈਨੂੰ ਛੱਡਣਾ ਨੀ, ਅੱਜ ਤੈਨੂੰ ਅਸੀਂ ਛੱਡ ਰਹੇ ਹਾਂ.
ਕਹਿ ਲੋਪ ਪਏ ਤਿਸ ਠੋਰਾ,
ਇੱਦਾਂ ਕਹਿ ਕੇ ਉਹ ਦੋਵੇਂ ਸ਼ੇਰ ਫਿਰ ਅਲੋਪ ਹੋ ਗਏ. ਬਾਦਸ਼ਾਹ ਨੂੰ ਏਦਾਂ ਸੁਚੇਤ ਕਰਕੇ ਸਾਵਧਾਨ ਕਰਕੇ ਵੀ ਹਾਲੇ ਵੀ ਸਮਝ ਜਾ ਤੈਨੂੰ ਅਸੀਂ ਅੱਜ ਛੱਡ ਕੇ ਜਾ ਰਹੇ ਹਾਂ, ਏਦਾਂ ਕਹਿ ਕੇ ਦੋਵੇਂ ਸ਼ੇਰ ਉਸ ਵਕਤ ਅਲੋਪ ਹੋ ਗਏ.
ਬੌਰ ਨਾ ਨੀਂਦ ਸ਼ਾਹ ਕੋ ਆਏ ਕਿਆ ਅਚਰਜ ਕੁਛ ਲਖਿਓ ਨਾ ਜਾਏ.
ਬਾਦਸ਼ਾਹ ਨੂੰ ਫੇਰ ਮੁੜ ਕੇ ਨੀਂਦ ਨਹੀਂ ਆਈ. ਫਿਰ ਬਾਦਸ਼ਾਹ ਸਾਰੀ ਰਾਤ ਜਾਗਦਾ ਰਿਹਾ, ਨੀਂਦ ਕਿੱਥੇ ਆਉਣੀ ਸੀ. ਇੱਕ ਰਾਤ ਪਹਿਲਾਂ ਵੀ ਇਹੀ ਹਾਲਤ ਹੋਈ, ਦੂਜੀ ਰਾਤ ਵੀ ਇਹੀ ਹਾਲਤ ਹੋਈ ਬਾਦਸ਼ਾਹ ਦੀ, ਮੁੜ ਕੇ ਨੂੰ ਨੀਂਦ ਨਹੀਂ ਆਈ. ਸੋਚਦਾ ਇਹ ਕਿਸ ਤਰ੍ਹਾਂ ਦੀ ਹੈਰਾਨੀ ਦੀ ਗੱਲ ਬਣ ਗਈ ਹੈ, ਕੁਝ ਸਮਝ ਨਹੀਂ ਆ ਰਹੀ ਕਿ ਇਹ ਕੌਣ ਨੇ ਜੋ ਮੈਨੂੰ ਡਰਾਉਣ ਆਉਂਦੇ ਹਨ.
ਗੁਰ ਕੀ ਮਹਿਮਾ ਭਾਕਤ ਫੇ ਸ਼ੇਰ,
ਦੋਵੇਂ ਸ਼ੇਰ ਗੁਰੂ ਦੀ ਮਹਿਮਾ ਕਰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਦੀ ਮਹਿਮਾ ਆਪਣੇ ਮੁਖੋਂ ਸੁਣਾਉਂਦੇ ਨੇ.
ਨਰ ਮੁਖ ਕਰ ਛਪ ਜਾਵਤ ਫੇਰ,
ਫੇਰ ਜਦੋਂ ਆਉਂਦੇ ਨੇ ਉਦੋਂ ਸ਼ੇਰਾਂ ਦਾ ਮੂੰਹ ਹੁੰਦਾ, ਜਦੋਂ ਛੁਪਦੇ ਨੇ ਉਦੋਂ ਮਨੁੱਖਾਂ ਵਾਲਾ ਮੂੰਹ ਹੁੰਦਾ ਉਹਨਾਂ ਦਾ, ਤੇ ਮਨੁੱਖਾਂ ਵਾਲਾ ਮੂੰਹ ਬਣਾ ਕੇ ਸਰੀਰ ਬਣਾ ਕੇ ਫਿਰ ਉਹ ਅਲੋਪ ਹੋ ਜਾਂਦੇ ਨੇ.
ਕਿਉਂ ਕੇਹਰ ਬਨ ਕੇ ਇਹ ਆਵੇ, ਕਿਸ ਕਾਰਨ ਤੇ ਉਪਾਵੇ.
ਦੋਵੇਂ ਸ਼ੇਰ ਬਣ ਕੇ ਕਿਉਂ ਆਉਂਦੇ ਨੇ, ਕਿਉਂ ਆ ਕੇ ਮੈਨੂੰ ਕਿਸ ਕਾਰਨ ਕਰਕੇ ਇੰਨਾ ਡਰ ਦੇ ਰਹੇ ਨੇ, ਮੈਨੂੰ ਡਰਾ ਰਹੇ ਨੇ, ਭੈ ਭੀਤ ਕਰ ਰਹੇ ਨੇ, ਕਿਉਂ ਆਉਂਦੇ ਨੇ, ਕਿਉਂ ਮੈਨੂੰ ਡਰਾਉਂਦੇ ਨੇ? ਬਾਦਸ਼ਾਹ ਨੂੰ ਹਾਲੇ ਕੋਈ ਗੱਲ ਦੀ ਸਮਝ ਨਹੀਂ ਆ ਰਹੀ ਕਿ ਅਸਲੀਅਤ ਕੀ ਹੈ, ਖੇਡ ਕੀ ਹੈ. ਉਹ ਇਸ਼ਾਰਾ ਤਾਂ ਕਰ ਜਾਂਦੇ ਭਾਈ ਜੇਠਾ ਜੀ ਹੋਣੀ ਕਹਿ ਜਾਂਦੇ ਨੇ ਕਿ ਗੁਰੂ ਸਾਹਿਬ ਨੂੰ ਦਿਨੇ ਵੀ ਯਾਦ ਕਰ, ਰਾਤ ਨੂੰ ਤਾਂ ਸਿਮਰਦਾ, ਉਹਨਾਂ ਦੀ ਮਹਿਮਾ ਨੂੰ ਕਿਉਂ ਆਪਣੇ ਹਿਰਦੇ ਚ ਵਸਾਰੀ ਬੈਠਾ? ਪਰ ਇਹਨੂੰ ਉਹ ਸਮਝ ਨਹੀਂ ਆਉਂਦੀ ਵੀ ਉਹ ਕੀ ਕਹਿ ਕੇ ਚਲੇ ਜਾਂਦੇ ਨੇ. ਡਰਿਆ ਹੁੰਦਾ, ਸਹਿਮਿਆ ਹੁੰਦਾ, ਸੋਚਦਾ ਕੀ ਕਾਰਨ ਹੈ, ਉਹ ਮੈਨੂੰ ਤਰਾਸ ਦੇ ਰਹੇ ਨੇ, ਡਰ ਦੇ ਰਹੇ ਨੇ.
ਸੋਚ ਚਿਤ ਪ੍ਰਭਾਤ ਹੋਏ ਆਏ,
ਸੋਚਦਿਆਂ ਸੋਚਦਿਆਂ ਬਾਦਸ਼ਾਹ ਨੂੰ ਪ੍ਰਭਾਤ ਵੇਲਾ ਹੋ ਗਿਆ, ਰਾਤ ਬੀਤ ਗਈ.
ਕਾ ਚਿੰਤ ਬਸ ਉਠ ਸਹਿ ਸਾਏ,
ਚਿੰਤਾ ਵਸ ਹੋਇਆ ਬਾਦਸ਼ਾਹ ਬੜੀ ਛੇਤੀ ਨਾਲ ਕਾਹਲੀ ਨਾਲ ਉੱਠਿਆ ਹੈ.
ਚੰਦੋ ਸਹਿਤ ਨਜੂਮੀ ਸਿਆਮੇ ਅਰ ਜੇਤਕ ਮਰਾਵ ਮਾਮੇ.
ਚੰਦੂ ਦੇ ਸਮੇਤ ਜਿੰਨੇ ਸਿਆਣੇ ਸਿਆਣੇ ਨਜੂਮੀ ਸਨ, ਚੰਦੂ ਨਾਲ ਬੜੀ ਸਲਾਹ ਕਰਦਾ ਸੀ ਇਹੋ ਜਿਹੇ ਵਿਸ਼ਿਆਂ ਤੇ, ਚੰਦੂ ਨੂੰ ਵੀ ਬੁਲਾਉਣ ਵਾਸਤੇ, ਨਜੂਮੀਆਂ ਨੂੰ ਬੁਲਾਉਣ ਵਾਸਤੇ, ਹੋਰ ਜਿੰਨੇ ਉਮਰਾਵ ਸਨ ਬਾਦਸ਼ਾਹ ਦੇ ਜਿਹੜੇ ਨਿਕਟ ਵਰਤੀ ਉਮਰਾਵ, ਜਿਨ੍ਹਾਂ ਨਾਲ ਸਲਾਹਾਂ ਕਰਦਾ ਸੀ.
ਪਥ ਕਰ ਨਰਸੇ ਸਰਬ ਅਕਾਰੇ, ਚੁੱਕ ਚੁੱਕ ਆਏ ਸਲਾਮ ਉਚਾਰੇ.
ਆਪਣੇ ਨੌਕਰ ਭੇਜ ਕੇ ਸਾਰਿਆਂ ਨੂੰ ਸੱਦਿਆ, ਚੰਦੂ ਨੂੰ ਸੱਦਿਆ, ਨਜੂਮੀਆਂ ਨੂੰ, ਹੋਰ ਉਮਰਾਵਾਂ ਨੂੰ, ਸਾਰਿਆਂ ਨੂੰ ਸੱਦ ਲਿਆ, ਇਹਦਾ ਬਾਦਸ਼ਾਹ ਦਾ ਹੁਕਮ ਸੁਣਦਿਆਂ ਸਾਰੇ ਇਕੱਠੇ ਹੋ ਕੇ ਆ ਗਏ। ਸਭ ਨੇ ਆ ਕੇ ਬਾਦਸ਼ਾਹ ਨੂੰ ਝੁਕ ਝੁਕ ਕੇ ਸਲਾਮਾਂ ਕੀਤੀਆਂ ਨੇ।
ਕਹਿਓ ਭਲੀ ਕੀ ਨਸਤ ਕਿਹੜਾ ਏ, ਗੁਰ ਰਾਖਿਓ ਨਾ ਤਾਲੀ ਨਸ ਖਾਏ।
ਕਹਿਣ ਲੱਗਾ ਚੰਗੀ ਤਕੜਾਈ ਕੀਤੀ ਸੀ ਤੁਸੀਂ ਰਾਤ ਨੂੰ, ਚੰਗਾ ਲੋਹੇ ਦਾ ਪਿੰਜਰਾ ਬਣਾ ਕੇ ਮੈਨੂੰ ਅੰਦਰ ਕੈਦੀ ਬਣਾ ਕੇ ਸੁੱਟੀ ਰੱਖਿਆ ਸਾਰੀ ਰਾਤ, ਇਹ ਤਾਂ ਗੁਰੂ ਸਾਹਿਬ ਨੇ ਮੈਨੂੰ ਰੱਖ ਲਿਆ, ਨਹੀਂ ਤਾਂ ਅੱਜ ਰਾਤ ਤਾਂ ਉਨ੍ਹਾਂ ਨੇ ਮੈਨੂੰ ਖਾ ਹੀ ਜਾਣਾ ਸੀ। ਅੱਜ ਰਾਤ ਨਹੀਂ ਸੀ ਮੈਨੂੰ ਉਨ੍ਹਾਂ ਨੇ ਛੱਡਣਾ, ਇਹ ਤਾਂ ਗੁਰੂ ਸਾਹਿਬ ਨੇ ਮੈਨੂੰ ਰੱਖ ਲਿਆ ਹੈ।
ਲੋ ਪਿੰਜਰੇ ਸਮ ਕਰਵਾਇਓ,
ਲੋਹੇ ਦੇ ਪਿੰਜਰੇ ਸਮਾਨ ਤੁਸੀਂ ਪਿੰਜਰਾ ਬਣਾਇਆ ਸੀ।
ਵਾਰ ਪਾਰੂ ਕੋ ਸਮਦਾਇਓ,
ਵਾਰ ਬਹੁਤ ਸਾਰੇ ਪਹਿਰੇਦਾਰ ਵੀ ਖਲੋਤੇ ਸਨ ਦਰਵਾਜੇ ਤੇ, ਪਹਿਰੇਦਾਰ ਵੀ ਚੁਕੰਨੇ ਸੀ ਪਰ ਉਨ੍ਹਾਂ ਤੱਕ ਵੀ ਖਬਰ ਨਹੀਂ ਪਹੁੰਚ ਸਕੀ।
ਰੁਕੇ ਨਾ ਕਿਉਂ ਤੈਸੇ ਆਏ, ਮੁੱਖ ਪਸਾਰ ਚਾਤ ਲੇਖਾਏ।
ਉਨ੍ਹਾਂ ਨੂੰ ਕੋਈ ਪਹਿਰੇਦਾਰ ਰੋਕ ਸਕਿਆ, ਨਾ ਇਹ ਲੋਹੇ ਦਾ ਪਿੰਜਰਾ ਰੋਕ ਸਕਿਆ। ਉਹ ਦੋਵੇਂ ਸ਼ੇਰ ਬੜੇ ਨਡਰ ਹੋਏ, ਬੇਬਾਕ ਹੋਏ, ਮੇਰੇ ਵੱਲ ਵੱਧ ਕੇ ਆਏ, ਮੁੱਖ ਪਸਾਰ ਕੇ ਮੈਨੂੰ ਖਾਣ ਵਾਸਤੇ ਵਧੇ।
ਗੁਰਸੀ ਮੇਰੇ ਉਹ ਤਿੰਨ ਆਨ ਬਚਾਇਓ।
ਇਹਨਾਂ ਮੈਂ ਉਦੋਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕੀਤਾ, ਉਨ੍ਹਾਂ ਨੂੰ ਯਾਦ ਕੀਤਾ ਸਿਮਰਿਆ ਤੇ ਉਨ੍ਹਾਂ ਨੇ ਆ ਕੇ ਮੈਨੂੰ ਬਚਾ ਲਿਆ।
ਹਲ ਕਰ ਬਾਹਨ ਦੋਨੋਂ ਹਟਾਇਓ,
ਉਨ੍ਹਾਂ ਨੇ ਆਪਣੀਆਂ ਬਾਹਾਂ ਦੇ ਬਲ ਦੇ ਨਾਲ ਦੋਹਾਂ ਨੂੰ ਹਟਾ ਕੇ ਪਿੱਛੇ ਕੀਤਾ।
ਕਿਆ ਸ਼ਰਾਰ ਤੇ ਅਚਰਜ ਹੋਵਤ,
ਮੈਨੂੰ ਤਾਂ ਇਹੋ ਜਿਹਾ ਸ਼ਰਾਰ, ਇਹੋ ਜਿਹਾ ਵੀ ਜਾਦੂ ਹੋ ਸਕਦਾ, ਏਦਾਂ ਦਾ ਵੀ ਕੋਈ ਟੂਣਾ ਹੋ ਸਕਦਾ ਜਿਹਦੇ ਨੂੰ ਵੇਖ ਕੇ ਮੈਨੂੰ ਹੈਰਾਨੀ ਹੋ ਰਹੀ ਹੈ।
ਤਰਾਸ ਕੋ ਨਿਸ ਮੈਂ ਜੋਤ,
ਰਾਤ ਨੂੰ ਮੈਂ ਬੜਾ ਭਿਆਨਕ ਤਰਾਸ ਵੇਖਿਆ, ਬੜਾ ਭਿਆਨਕ ਡਰ ਦਾ ਸਾਹਮਣਾ ਕੀਤਾ, ਜੋ ਮੇਰੇ ਨਾਲ ਬੀਤੀ ਆ ਉਹ ਮੈਂ ਜਾਣਦਾ ਹਾਂ।
ਕਿਉਂ ਨਾ ਵਿਚਾਰੋ ਕਰੋ ਹੱਟਾ ਮਿਟਾਵਨ, ਨਾ ਤਾਂ ਧਰੈ ਮੋਏ ਕੋ ਖਾਵਨ।
ਮੇਰੇ ਕੋਲ ਤੁਸੀਂ ਬੈਠੇ ਹੋ, ਕਿਉਂ ਨੀ ਮੇਰੇ ਇਸ ਦੁੱਖ ਦੀ ਵਿਚਾਰ ਕਰਦੇ, ਤੁਸੀਂ ਕਿਉਂ ਨੀ ਵਿਚਾਰ ਕਰਕੇ ਮੇਰੇ ਇਸ ਦੁੱਖ ਨੂੰ ਤਕਲੀਫ ਨੂੰ ਦੂਰ ਕਰਦੇ। ਜੇ ਤੁਸੀਂ ਕੋਈ ਵਿਚਾਰ ਕਰਕੇ ਦੁੱਖ ਦੂਰ ਨਾ ਕਰ ਸਕੇ ਤੇ ਅੱਜ ਤਾਂ ਉਨ੍ਹਾਂ ਨੇ ਰਾਤ ਨੂੰ ਮੈਨੂੰ ਖਾ ਹੀ ਜਾਣਾ। ਅੱਜ ਜੇ ਉਹ ਆ ਗਏ ਨਾ ਤੇ ਅੱਜ ਮੈਨੂੰ ਉਹ ਖਾ ਹੀ ਜਾਣਗੇ, ਮੇਰਾ ਤਨ ਭਖ ਹੀ ਜਾਣਗੇ।
ਸੁਣ ਤੇ ਨਜੂਮੀ ਸਿਆਣੇ ਬ੍ਰਿੰਦ,
ਇਹ ਸੁਣ ਕੇ ਜਿੰਨੇ ਸਿਆਣੇ ਨਜੂਮੀ ਸਨ ਬੋਲੇ,
ਕਹਿਓ ਭਈ ਕੋ ਮਰਦ ਬਿਲੰਦ।
ਲੱਗੇ ਬਾਦਸ਼ਾਹ ਵੀ ਜਾਦੂ ਟੂਣਾ ਤਾਂ ਨਹੀਂ ਚੱਲ ਸਕਦਾ, ਲੋਹੇ ਦੇ ਪਿੰਜਰੇ ਦੇ ਉੱਤੇ ਅਸੀਂ ਬੜੀਆਂ ਕਾਰਾਂ ਕੱਢੀਆਂ, ਭੂਤ ਵਿਦਿਆ ਨੂੰ ਵੀ ਅਸੀਂ ਜਾਣਦੇ ਹਾਂ। ਜ਼ਰੂਰ ਬਾਦਸ਼ਾਹ ਤੈਨੂੰ ਕੋਈ ਬਿਮਾਰੀ ਲੱਗ ਗਈ, ਮਰਜ਼ ਕਹਿੰਦੇ ਨੇ ਬਿਮਾਰੀ ਨੂੰ, ਤੈਨੂੰ ਜ਼ਰੂਰ ਕੋਈ ਨਾ ਕੋਈ ਬਿਮਾਰੀ ਆ ਚਿੰਬੜੀ ਹੈ, ਤੈਨੂੰ ਕੋਈ ਬਿਮਾਰੀ ਆ ਲੱਗੀ ਹੈ।
ਧਨ ਸ਼ਵੰਦ ਤਬੀਰ ਹਕਾਰੋ,
ਹੁਣ ਇਸ ਬਿਮਾਰੀ ਨੂੰ ਲੱਭਣ ਵਾਸਤੇ ਤੈਨੂੰ ਕੋਈ ਚੰਗਾ ਹਕੀਮ ਸੱਜਣਾ ਚਾਹੀਦਾ, ਜਿਹੜਾ ਚੰਗਾ ਦਾਨ ਸ਼ਵੰਦ ਸਿਆਣਾ ਹਕੀਮ ਹੋਵੇ, ਉਹਨੂੰ ਸੱਦੋ, ਉਹਨੂੰ ਬੁਲਾਓ।
ਪੁਰ ਸਗਰੇ ਨਾਲ ਉੱਚੀ ਉਚਾਰੋ,
ਸਾਰੇ ਨਗਰ ਵਿੱਚ ਉੱਚੀ ਉੱਚੀ ਆਵਾਜ਼ ਵਿੱਚ ਡੋਂਡੀ ਪਟਵਾ ਦਿਓ, ਕੋਈ ਚੰਗਾ ਹਕੀਮ ਹੋਵੇ ਜਿਹੜਾ ਬਾਦਸ਼ਾਹ ਦਾ ਆ ਕੇ ਇਲਾਜ ਕਰ ਸਕੇ, ਉਹ ਚੰਗੇ ਕਿਸੇ ਵਧੀਆ ਹਕੀਮ ਨੂੰ ਹਬੀਬ ਨੂੰ ਸੱਦ ਕੇ ਉਹਦੇ ਕੋਲੋਂ ਇਲਾਜ ਕਰਾਓ।
ਸੁਣੇ ਆਪ ਕੋ ਨਾਮ ਜੇ ਸਿਆਣੇ,
ਇਹ ਬਾਦਸ਼ਾਹ ਜਦੋਂ ਤੇਰਾ ਨਾਂ ਸੁਣਨਗੇ, ਤੇਰੇ ਨਾਂ ਨੂੰ ਸੁਣਨਗੇ ਕਿ ਬਾਦਸ਼ਾਹ ਦੇ ਇਲਾਜ ਵਾਸਤੇ ਹਕੀਮ ਦੀ ਲੋੜ ਹੈ, ਤੇ ਉਹ ਸਿਆਣੇ ਸਿਆਣੇ ਹਕੀਮ ਤੇਰਾ ਨਾਂ ਸੁਣਨਗੇ।
ਆਵੇਂ ਸਭ ਵਿਦਿਆ ਤੋਂ ਜਾਣੇ,
ਹਕਮਤ ਦੀ ਵਿਦਿਆ ਨੂੰ ਜਾਣਨ ਵਾਲੇ ਨੇ ਉਹ ਵਧੀਆ ਸਿਆਣੇ ਹਕੀਮ ਸੁਣ ਕੇ ਫਿਰ ਤੇਰਾ ਇਲਾਜ ਕਰਨ ਵਾਸਤੇ ਆਉਣਗੇ।
ਪ੍ਰਥਮ ਚਾਹੇ ਚਾਕਰ ਅਸ ਜੇਤ,
ਪਹਿਲਾਂ ਬਾਦਸ਼ਾਹ ਉਨ੍ਹਾਂ ਨੂੰ ਬੁਲਾ ਜਿਹੜੇ ਤੇਰੇ ਨੌਕਰ ਹਕੀਮ ਨੇ, ਜਿਹੜੇ ਤੇਰੇ ਬਾਦਸ਼ਾਹੀ ਹਕੀਮ ਨੇ, ਤੇਰੇ ਕੋਲ ਕੰਮ ਕਰਦੇ ਨੇ, ਪਹਿਲਾਂ ਤਾਂ ਉਨ੍ਹਾਂ ਨੂੰ ਸੱਦ ਕੇ ਉਨ੍ਹਾਂ ਦੀ ਸਲਾਹ ਲੈਣੀ ਚਾਹੀਦੀ ਹੈ, ਸ਼ਾਇਦ ਉਨ੍ਹਾਂ ਦੀ ਸਮਝ ਵਿਚ ਤੇਰੀ ਕੋਈ ਰੋਗ ਦੀ ਮਰਜ਼ ਆ ਜਾਵੇ।
ਸ਼ਾਹ ਨੇ ਆਛੀ ਮਾਨੇ, ਪਤ ਕਰ ਨਾਲ ਤਬੀਬ ਗਨ ਆਨੇ,
ਆਖਿਆ ਬਾਦਸ਼ਾਹ ਨੇ ਆਖਿਆ ਵੀ ਹੋ ਸਕਦਾ ਕੋਈ ਬਿਮਾਰੀ ਹੋਵੇ, ਇਹ ਕਿਸੇ ਪ੍ਰਕਾਰ ਦੀ ਕੋਈ ਬਿਮਾਰੀ ਹੋਵੇ, ਇਹਦੇ ਬਾਰੇ ਤਾਂ ਹੁਣ ਕੋਈ ਵੈਦ ਹੀ ਦੱਸ ਸਕਦਾ ਨਾ। ਇਹਨੇ ਉਸੇ ਵਕਤ ਆਪਣੇ ਜਿਹੜੇ ਸਰਕਾਰੀ ਵੈਦ ਸਨ, ਰਾਜਸੀ ਵੈਦ ਸਨ, ਉਨ੍ਹਾਂ ਰਾਗਸੀ ਵੈਦਾਂ ਨੂੰ, ਹਕੀਮਾਂ ਨੂੰ ਉਸ ਵੇਲੇ ਹੁਕਮ ਕਰਕੇ ਆਪਣੇ ਕੋਲ ਬੁਲਾਇਆ।
ਸਭ ਤੋਂ ਕਰ ਨਾੜੀ ਦਿਕਰਾਵੈ, ਬਿਤੈ ਜਾਮਨੀ ਤਥਾ ਬਤਾਵੈ।
ਆਪਣੇ ਹੱਥ ਦੀ ਨਾੜੀ ਵਿਖਾਉਂਦਾ ਵੈਦ, ਉਦੋਂ ਨਾੜੀ ਪਕੜ ਕੇ ਪ੍ਰੀਖਿਆ ਲੈਂਦੇ ਸੀ, ਤੇ ਰਾਜਾ ਸਾਹਿਬ ਨੂੰ ਬਾਦਸ਼ਾਹ ਆਪਣੀ ਨਾੜੀ ਵਿਖਾਉਂਦਾ ਹੈ ਤੇ ਹੱਥ ਦੀ ਨਾੜੀ ਵਿਖਾਉਂਦਾ, ਨਾਲੇ ਰਾਤ ਦੀ ਸਾਰੀ ਗੱਲ ਵੀ ਦੱਸਦਾ ਵੀ ਰਾਤ ਮੇਰੇ ਨਾਲ ਆਹ ਕੁਝ ਹੁੰਦਾ, ਰਾਤ ਮੈਨੂੰ ਭਿਆਨਕ ਸ਼ੇਰ ਨਜ਼ਰ ਆਉਂਦੇ ਨੇ, ਸਾਰਾ ਦੁੱਖ ਆਪਣਾ ਉਸ ਵੇਲੇ ਉਨ੍ਹਾਂ ਹਕੀਮਾਂ ਨੂੰ ਵੈਦਾਂ ਨੂੰ ਦੱਸ ਕੇ ਸੁਣਾਉਂਦਾ ਹੈ।
ਸੁਣ ਤਬੀਬ ਕੁਝ ਰੋਗ ਨਾ ਦੇਖੇ,
ਕੋਈ ਰੋਗ ਹੋਵੇ ਤੇ ਵੈਦਾਂ ਨੂੰ ਪਤਾ ਲੱਗੇ ਵੀ ਰੋਗ ਹੈ, ਉਹ ਵੈਦ ਵੇਖਦੇ ਨੇ ਚੰਗੀ ਤਰ੍ਹਾਂ ਨਾੜੀ ਦੀ ਪ੍ਰੀਖਿਆ ਲੈਂਦੇ ਨੇ, ਉਨ੍ਹਾਂ ਨੂੰ ਕੋਈ ਰੋਗ ਨਜ਼ਰ ਨਹੀਂ ਆਉਂਦਾ।
ਸ਼ੇਰਨ ਤੇ ਬਿਸਮਾਏ ਵਿਖੇ,
ਉਹ ਵੈਦ ਹੈਰਾਨ ਹੁੰਦੇ ਨੇ ਵੀ ਸ਼ੇਰ ਦਿਸਣੇ ਇਹ ਕਿਹੜਾ ਕੋਈ ਰੋਗ ਹੈ, ਇਹ ਕੋਈ ਰੋਗ ਥੋੜੀ ਆ, ਜਿਹੜੇ ਸ਼ੇਰ ਨਜ਼ਰ ਆਉਂਦੇ ਨੇ ਬੜੇ ਭਿਆਨਕ, ਇਹਦਾ ਹੁਣ ਕੀ ਇਲਾਜ ਕਰੀਏ, ਇਹਦੀ ਕੀ ਦਵਾਈ ਦੇਈਏ ਕਿ ਸ਼ੇਰ ਦਿਸਣੇ ਬੰਦ ਹੋ ਜਾਣ। ਇਸ ਕਰਕੇ ਉਹ ਵੈਦ ਵੀ ਉਸ ਵੇਲੇ ਹੈਰਾਨ ਹੋ ਰਹੇ ਨੇ, ਸ਼ੇਰਾਂ ਦਾ ਨਾਂ ਸੁਣ ਕੇ ਦੁਖੀ ਹੁੰਦੇ ਨੇ।
ਨਹੀਂ ਅਕਲ ਮੈਂ ਕੁਛ ਮਨ ਆਵੈ,
ਵੈਦਾਂ ਦੀ ਅਕਲ ਵਿੱਚ ਕੋਈ ਗੱਲ ਨਹੀਂ ਆਈ, ਵੈਦਾਂ ਨੂੰ ਕਿਸੇ ਪ੍ਰਕਾਰ ਦੀ ਕਿਸੇ ਗੱਲ ਦੀ ਸਮਝ ਨਹੀਂ ਆਈ।
ਸ਼ਾਹ ਕੋ ਕੈਫਰ ਜਾਵੈ,
ਫਿਰ ਵੀ ਹੁਣ ਕੋਈ ਵੀ ਵੈਦ ਜਿਹਨੂੰ ਨਾ ਵੀ ਸਮਝ ਆਵੇ ਨਾ ਰੋਗ ਦੀ, ਉਹ ਫਿਰ ਵੀ ਪੜਦਾ ਪਾਉਂਦਾ ਵੀ ਮੈਨੂੰ ਨਹੀਂ ਪਤਾ ਲੱਗਾ, ਇਹ ਨਹੀਂ ਕਹਿੰਦਾ। ਉਹ ਫਿਰ ਵੀ ਬਾਦਸ਼ਾਹ ਨੂੰ ਪਰਚਾਉਣ ਵਾਸਤੇ ਨਾ, ਉਹਦੀ ਮਤ ਦੀ ਤਸੱਲੀ ਕਰਨ ਵਾਸਤੇ ਬੋਲਦੇ ਨੇ।
ਤਬ ਤਬੀਬ ਬਣ ਜੇ ਥਾ ਗਏ ਬਹੁ ਮੋਲੇ ਪਤ ਤਨ ਪਰ ਲਿਓ,
ਇਧਰ ਭਾਈ ਸਾਹਿਬ ਭਾਈ ਜੇਠਾ ਜੀ ਵੀ ਇੰਨੇ ਨੂੰ ਤਬੀਬ ਬਣ ਕੇ, ਹਕੀਮ ਬਣ ਕੇ, ਰਾਗਸੀ ਵੈਦ ਬਣ ਕੇ ਭਾਈ ਜੇਠਾ ਜੀ ਵੀ ਆ ਪਹੁੰਚੇ ਦਿੱਲੀ ਕਿਲੇ ਦੇ ਲਾਗੇ ਆ ਪਹੁੰਚੇ, ਬੜੀ ਵਧੀਆ ਕੀਮਤੀ ਪੁਸ਼ਾਕ, ਰਾਗਸੀ ਪੁਸ਼ਾਕ ਭਾਈ ਜੇਠਾ ਜੀ ਨੇ ਸਰੀਰ ਤੇ ਧਾਰਨ ਕੀਤੀ ਹੋਈ, ਤੇ ਹਕੀਮ ਬਣ ਕੇ, ਵੈਦ ਬਣ ਕੇ, ਤਬੀਬ ਬਣ ਕੇ ਚੱਲ ਕੇ ਆਏ ਨੇ।
ਕੰਨ ਉਮਰਾਵ ਖੜੇ ਕਰ ਜੋੜੇ,
ਬੜੇ ਉਮਰਾਵ ਖੜੇ ਹੱਥ ਜੋੜ ਰਹੇ ਨੇ,
ਕੰਨ ਸਿਆਣੇ ਬੈਠੇ ਇੱਕ ਓਰੇ,
ਪਾਸੇ ਬੜੇ ਬੜੇ ਸਿਆਣੇ ਗਣ ਬੈਠੇ ਹੋਏ ਵੇਖ ਰਹੇ ਨੇ।
ਕਿਨਹੂ ਕੀਨ ਨਾ ਖਾਤਰ ਜਮਾ,
ਕਿਸੇ ਨੇ ਵੀ ਬਾਦਸ਼ਾਹ ਦੀ ਤਸੱਲੀ ਨਹੀਂ ਕੀਤੀ, ਕੋਈ ਵੀ ਬਾਦਸ਼ਾਹ ਦੀ ਤਸੱਲੀ ਨਹੀਂ ਕਰ ਸਕਿਆ।
ਹਰਦੈ ਡਰ ਸੰਸੈ ਜਮਾ,
ਬਾਦਸ਼ਾਹ ਦੇ ਮਨ ਚ ਬੜਾ ਡਰ ਕੇ ਰਾਤ ਫੇਰ ਆਉਣ ਵਾਲੀ ਹੈ, ਪਤਾ ਨੀ ਕੀ ਬਣੇਗਾ।
ਦੇਖ ਭਲੇ ਨਰ ਸਭ ਸੁਨਮਾਨਾ, ਜੇਠਾ ਗਏ ਨਿਕਟ ਤਿਸ ਥਾਨਾ,
ਭਾਈ ਜੇਠਾ ਜੀ ਵੀ ਆ ਪਹੁੰਚੇ ਦੱਸਦਿਆਂ ਉਨ੍ਹਾਂ ਨੂੰ, ਕਹਿੰਦੇ ਭਾਈ ਮੈਂ ਵੀ ਤਬੀਬ ਆ, ਬਾਦਸ਼ਾਹ ਦਾ ਰੋਗ ਮੈਂ ਵੇਖਦਾ, ਸਾਰਿਆਂ ਨੇ ਸਨਮਾਨ ਕੀਤਾ, ਹੋ ਸਕਦਾ ਇਹਨੂੰ ਪਤਾ ਲੱਗ ਜਾਏ, ਭਾਈ ਸਾਹਿਬ ਦਾ ਚਿਹਰਾ ਹੀ ਬੜਾ ਜਾਉ ਜਲਾਲ ਵਾਲਾ ਸੀ। ਤੋ ਭਾਈ ਜੇਠਾ ਜੀ ਇਹਨੇ ਨੂੰ ਬਾਦਸ਼ਾਹ ਦੇ ਕੋਲ ਆ ਪਹੁੰਚੇ,
ਸ਼ਾਓਬਾ ਅਗੇ ਕਰ ਦੀਨ,
ਬਾਦਸ਼ਾਹ ਜਿਵੇਂ ਦੂਜੇ ਵੈਦਾਂ ਅੱਗੇ ਬਾਂਹ ਕਰਦਾ ਸੀ ਆਪਣੀ, ਭਾਈ ਜੇਠਾ ਜੀ ਜਦੋਂ ਕੋਲ ਆ ਕੇ ਬੈਠੇ ਤੇ ਇਹਨੇ ਆਪਣੀ ਬਾਂਹ ਭਾਈ ਜੇਠੇ ਵੱਲ ਵਧਾਈ ਕਿ ਮਹਾਰਾਜ ਆ ਲੋ ਮੇਰੀ ਬਾਂਹ ਦੀ ਨਾੜੀ ਦੀ ਪ੍ਰੀਖਿਆ ਕਰੋ।
ਇਸ ਪ੍ਰਸੰਗ ਕੈ ਲੇ ਜਿਮ ਚੀਨ,
ਰਾਤ ਦਾ ਸਾਰਾ ਪ੍ਰਸੰਗ ਇਹ ਜਾਣ ਲਵੇ, ਇਸ ਕਰਕੇ ਨੇ ਆਪਣੀ ਬਾਂਹ ਅੱਗੇ ਕੀਤੀ ਭਾਈ ਜੇਠੇ ਦੇ।
ਕਹਿਣ ਲੱਗਿਓ ਮੈਂ ਪਿੱਛੋਂ ਨਾ ਨਾੜੀ, ਮੈਂ ਪ੍ਰਸੰਗ ਕੁਛ ਕਰੋ ਉਚਾਰੇ,
ਰਾਤ ਵਾਲੀ ਗੱਲ ਦੱਸਣ ਲੱਗਾ ਬਾਦਸ਼ਾਹ। ਭਾਈ ਸਾਹਿਬ ਕਹਿੰਦੇ ਤੂੰ ਨਾ ਦੱਸੀ ਕੁਝ, ਤੇ ਮੈਨੂੰ ਤੇਰੀ ਨਾੜੀ ਵੇਖਣ ਦੀ ਵੀ ਲੋੜ ਕੋਈ ਨਹੀਂ, ਮੈਂ ਨਾ ਤੇਰੇ ਹੱਥ ਦੀ ਨਾੜੀ ਵੇਖਣੀ ਆ ਤੇ ਨਾ ਹੀ ਤੂੰ ਮੈਨੂੰ ਰਾਤ ਦਾ ਸਾਰਾ ਪ੍ਰਸੰਗ ਦੱਸ, ਮੈਂ ਆਪ ਹੀ ਸਭ ਕੁਝ ਜਾਣ ਕੇ ਤੈਨੂੰ ਦੱਸਦਾ ਤੈਨੂੰ ਕੀ ਹੈ।
ਕਿਆ ਤਬੀਬ ਜੇ ਨਾੜੀ ਦੇਖੇ,
ਸਾਰਾ ਵੈਦ ਹੋਇਆ ਜਿਹੜਾ ਹੱਥ ਵੇਖ ਕੇ ਨਾੜੀ ਵੇਖ ਕੇ ਰੋਗ ਦੱਸੇ,
ਸੂਰਤ ਦੇਖ ਨਾ ਰੰਗ ਪਰੇਖੇ,
ਅਸਲੀ ਵੈਦ ਤਾਂ ਉਹ ਹੈ ਜਿਹੜਾ ਸ਼ਕਲ ਵੇਖ ਕੇ ਦੱਸ ਦੇ ਵੀ ਤੈਨੂੰ ਰੋਗ ਕੀ ਹੈ। ਬਾਦਸ਼ਾਹ ਮੈਂ ਤਾਂ ਤੇਰਾ ਮੂੰਹ ਵੇਖ ਕੇ ਦੱਸ ਸਕਦਾ ਤੈਨੂੰ ਰੋਗ ਕੀ ਲੱਗਾ ਹੋਇਆ ਹੈ।
ਮਮ ਉਸਤਾਦ ਹੈ ਨੈ ਕਾਚੋ,
ਜਿਹੜਾ ਮੇਰਾ ਉਸਤਾਦ ਹੈ ਨਾ ਉਹ ਕੱਚਾ ਨਹੀਂ, ਬੜਾ ਪੂਰਿਆਂ ਦਾ ਪੂਰਾ ਕਾਮਲ ਮੁਰਸ਼ਦ ਹੈ ਮੇਰਾ ਉਸਤਾਦ। ਇਹ ਉਸਤਾਦ ਕੌਣ ਨੇ? ਧੰਨ ਗੁਰੂ ਹਰਗੋਬਿੰਦ ਸਾਹਿਬ। ਬਾਦਸ਼ਾਹ ਮੇਰਾ ਉਸਤਾਦ ਕੱਚਾ ਨਹੀਂ, ਮੇਰਾ ਉਸਤਾਦ ਪੂਰਾ ਹੈ, ਖਰਾ ਹੈ,
ਗੁਣ ਪੂਰਨ ਬਚ ਸਾਚੀ ਬਾਚੋ,
ਸਾਰੇ ਪੂਰਨ ਗੁਣ ਨੇ ਤੇ ਇਸ ਕਰਕੇ ਉਹਦੀ ਕਿਰਪਾ ਦੇ ਨਾਲ, ਆਪਣੇ ਉਸਤਾਦ ਦੀ ਕਿਰਪਾ ਦੇ ਨਾਲ ਮੈਂ ਸਭ ਕੁਝ ਤੈਨੂੰ ਸਾਚੀ ਦੱਸਾਂਗਾ।
ਗਿਆਨ ਲੀਨ ਮੈਂ ਰੋਗ ਤੁਮਾਰੋ, ਸੁਣੋ ਇਕੰਤ ਹੋਏ ਨਿਰਧਾਰੋ,
ਬਾਦਸ਼ਾਹ ਮੈਂ ਤੇਰਾ ਰੋਗ ਜਾਣ ਲਿਆ ਤੈਨੂੰ ਰੋਗ ਕੀ ਹੈ, ਪਰ ਮੈਂ ਤੈਨੂੰ ਇਕਾਂਤ ਵਿਚ ਦੱਸਣਾ ਚਾਹੁੰਦਾ, ਇੱਥੇ ਇਕੱਠ ਬੜਾ ਲੋਕ ਬੜੇ ਬੈਠੇ ਨੇ, ਮੈਂ ਤੇਰੇ ਰੋਗ ਨੂੰ ਇਕਾਂਤ ਵਿਚ ਜਾ ਕੇ ਕੱਲੇ ਬੈਠੇ ਨੂੰ ਦੱਸਣਾ ਚਾਹੁੰਦਾ ਹਾਂ।
ਮੈਂ ਗਨ ਮੈਂ ਕੋ ਬਿਰਤਾਂਤ
ਸਾਰੇ ਲੋਕਾਂ ਵਿਚ ਮੈਂ ਤੈਨੂੰ ਸਾਰਾ ਰੋਗ ਨਹੀਂ ਦੱਸ ਸਕਦਾ।
ਨਿਫਲੇ ਮੰਤਰ ਜੇ ਹੋਏ ਬਖਿਆਤ
ਜਿਹੜੀ ਗੱਲ ਪ੍ਰਗਟ ਹੋ ਜਾਏ ਫਿਰ ਉਹ ਨਿਸ਼ਫਲ ਹੋ ਜਾਂਦੀ ਹੈ। ਇਸ ਕਰਕੇ ਬਾਦਸ਼ਾਹ ਗੁਪਤ ਇਕਾਂਤ ਵਿਚ ਤੈਨੂੰ ਮੈਂ ਦੱਸਣਾ ਚਾਹੁੰਦਾ ਹਾਂ।
ਜਹਾਂਗੀਰ ਸੁਣ ਭਇਓ ਇਕਾਂਕੇ
ਸੁਣਦਾ ਬਾਦਸ਼ਾਹ ਉਸੇ ਵੇਲੇ ਇਕਾਂਤ ਵਿਚ ਚਲਾ ਗਿਆ।
ਜੇਠਾ ਗਯੋ ਨਿਕ ਤਬ ਤਾਂ ਕੇ
ਭਾਈ ਜੇਠਾ ਤੇ ਦੂਜਾ ਬਾਦਸ਼ਾਹ ਜਹਾਂਗੀਰ ਤੀਜਾ ਕੋਈ ਨੀ ਉਥੇ ਭਾਈ ਜੇਠਾ ਜੀ ਕੋਲ ਚਲੇ ਗਏ ਬਾਦਸ਼ਾਹ ਦੇ।
ਬੈਚ ਕਯੋ ਤੋ ਸਭ ਤੋਂ ਖੁਦਾਏ ਕਹੋ ਜੇ ਸਾਚੀ
ਭਾਈ ਜੇਠਾ ਜੀ ਕਹਿੰਦੇ ਬਾਦਸ਼ਾਹ ਤੈਨੂੰ ਖੁਦਾ ਦੀ ਕਸਮ ਲੱਗੇ ਸੱਚ ਦੱਸੀ ਜੋ ਮੈਂ ਕਹਾਂਗਾ ਆਖੀ ਇਹ ਸੱਚ ਹੈ ਝੂਠ ਨਾ ਬੋਲੀ ਕਿ ਏਦਾਂ ਨਹੀਂ ਹੁੰਦਾ ਜੋ ਹੁੰਦਾ ਨਾ ਉਹ ਮੈਂ ਦੱਸਾਂਗਾ ਪਰ ਤੈਨੂੰ ਵੀ ਖੁਦਾ ਦੀ ਕਸਮ ਹੈ ਤੇ ਤੂੰ ਵੀ ਅੱਗੋਂ ਸੱਚ ਹੀ ਬੋਲੀ।
ਤੋ ਕੋ ਰੋਗ ਨਾ ਉਪਜਿਓ ਕੋਏ ਜਿਸ ਮੈਂ ਤਰਾਸ ਕਿਸੂ ਤੇ ਹੋਏ
ਬਾਦਸ਼ਾਹ ਤੈਨੂੰ ਕੋਈ ਰੋਗ ਨਹੀਂ ਹੈ ਤੈਨੂੰ ਕੋਈ ਕਿਸੇ ਪ੍ਰਕਾਰ ਦਾ ਰੋਗ ਨਹੀਂ ਉਪਜਿਆ ਹੋਇਆ। ਹਾਂ ਜਿਹੜਾ ਰਾਤ ਨੂੰ ਤੈਨੂੰ ਡਰ ਦਿਸਦਾ ਨਾ ਰਾਤ ਨੂੰ ਜਿਹੜਾ ਤੈਨੂੰ ਭੈ ਆਉਂਦਾ ਹੈ
ਬੋਲ ਰਹੇ ਹੋ ਦਿਲ ਟਿਕੈ ਨਾ ਕੈਸੇ
ਉਸ ਵੇਲੇ ਤੇਰਾ ਹਿਰਦਾ ਹੌਲ ਵਿਚ ਆ ਜਾਂਦਾ ਹੈ ਔਰ ਤੇਰਾ ਹਿਰਦਾ ਟਿਕਦਾ ਨਹੀਂ।
ਦੀਪ ਸਿੱਖਾ ਮੈਂ ਬਾਯੂ ਜੈਸੇ
ਜਿਵੇਂ ਹਵਾ ਚੱਲੇ ਤੇ ਦੀਵੇ ਦੀ ਲਾ ਢਿਲਦੀ ਹੈ ਨਾ ਏਦਾਂ ਜਦੋਂ ਰਾਤ ਨੂੰ ਤੈਨੂੰ ਉਹ ਡਰ ਨਜ਼ਰ ਆਉਂਦਾ ਤੇ ਤੇਰਾ ਹਿਰਦਾ ਵੀ ਕੰਬਦਾ ਹੈ।
ਮਾਨ ਸ਼ਾ ਕੈ ਸੱਚ ਸੁਣਾਏ ਮਮ ਪੀੜਾ ਤੈ ਨਿਸਚੇ ਪਾਏ
ਬਾਦਸ਼ਾਹ ਬੋਲਿਆ ਕਹਿੰਦਾ ਹਾਂ ਹਬੀਬ ਜੀ ਇਹੀ ਰੋਗ ਹੈ ਮੈਨੂੰ ਬੜਾ ਜਿਆਦਾ ਡਰ ਲੱਗਦਾ ਹੈ ਤੁਸੀਂ ਬਿਲਕੁਲ ਹੀ ਸੱਚ ਕਹਿ ਰਹੇ ਹੋ।
ਸੁਣ ਹਜ਼ਰਤ ਆਵਤ ਜੁਗ ਸ਼ੇਰ
ਭਾਈ ਜੇਠਾ ਜੀ ਬੋਲੇ ਕਹਿੰਦੇ ਬਾਦਸ਼ਾਹ ਜਦੋਂ ਅੱਧੀ ਕੋ ਰਾਤ ਦਾ ਸਮਾਂ ਹੁੰਦਾ ਉਦੋਂ ਦੋ ਸ਼ੇਰ ਆਉਂਦੇ ਨੇ ਤੇਰੇ ਕੋਲ ਆਪ ਹੀ ਤੇ ਆਉਂਦੇ ਸਨ ਕਹਿੰਦੇ ਦੋ ਸ਼ੇਰ ਆਉਂਦੇ ਨੇ ਬੜੇ ਭਿਆਨਕ ਉਹਨਾਂ ਦੇ ਰੂਪ ਹੁੰਦੇ ਨੇ
ਕੋਈ ਦਿਸ਼ਤੇ ਕਰ ਕੋਪ ਕਨੇਰ
ਉਹਦੇ ਪਾਸਿਓਂ ਬੜੇ ਗੁੱਸੇ ਨਾਲ ਵੱਧ ਕੇ ਆਉਂਦੇ ਨੇ ਤੇਰੇ ਵੱਲ
ਗੁਰੂ ਹੱਥ ਦੇ ਤੋਏ ਬਚਾਵੇ ਨਾ ਇਹ ਤਾਂ ਦੋਨੋਂ ਤੁਮ ਕੋ ਖਾਵੇ
ਗੁਰੂ ਸਾਹਿਬ ਤੈਨੂੰ ਹੱਥ ਦੇ ਕੇ ਬਚਾ ਲੈਂਦੇ ਨੇ ਨਹੀਂ ਤਾਂ ਉਹ ਦੋਵੇਂ ਸ਼ੇਰ ਤੈਨੂੰ ਖਾ ਹੀ ਜਾਣ ਤੈਨੂੰ ਭਾਖੀ ਜਾਣ ਜੇ ਗੁਰੂ ਜੀ ਨਾ ਬਚਾਉਣ।
ਹੱਥ ਕਹਿ ਗੁਰ ਮਹਿਮਾ ਜਾਣ
ਫਿਰ ਉਹ ਜਦੋਂ ਪਿੱਛੇ ਹਟਦੇ ਨੇ ਤੇ ਹਟਦਿਆਂ ਹੋਇਆ ਗੁਰੂ ਦੀ ਮਹਿਮਾ ਦੱਸਦੇ ਨੇ
ਵਿਸਾਰਨ ਉਰਤੇ ਛਾਨ
ਤੈਨੂੰ ਕਹਿੰਦੇ ਨੇ ਬਾਦਸ਼ਾਹ ਤੂੰ ਗੁਰੂ ਦੀ ਮਹਿਮਾ ਆਪਣੇ ਹਿਰਦੇ ਚੋਂ ਨਾ ਵਿਸਾਰ ਏਦਾਂ ਤੈਨੂੰ ਹਟਦਿਆਂ ਹੋਇਆ ਸ਼ੇਰ ਕਹਿੰਦੇ ਨੇ।
ਡਰ ਹਰਬੇ ਹਿਤ ਜਤਨ ਬਤਾਵੇ ਸੋ ਕਿਉਂ ਕਰ ਤੁਮਰੇ ਦੇ ਨਾ ਲਿਆਵੇ
ਤੇਰੇ ਇਸ ਡਰ ਨੂੰ ਦੂਰ ਕਰਨ ਵਾਸਤੇ ਉਹ ਸ਼ੇਰ ਹੀ ਤੈਨੂੰ ਯਤਨ ਦੱਸ ਕੇ ਜਾਂਦੇ ਨੇ ਪਰ ਤੂੰ ਉਹਨਾਂ ਦਾ ਕਹਿਣਾ ਨਹੀਂ ਮੰਨਦਾ ਉਹ ਸ਼ੇਰ ਹੀ ਤੈਨੂੰ ਦੱਸ ਕੇ ਜਾਂਦੇ ਨੇ ਤੇਰਾ ਇਹ ਡਰ ਕਿਵੇਂ ਖਤਮ ਹੋਵੇਗਾ।
ਜੇ ਮੈਂ ਸਮਝਿਓ ਮੈਂ ਸਮਝਾਓ
ਬਾਦਸ਼ਾਹ ਜੇ ਤੂੰ ਉਹਨਾਂ ਦਾ ਕਹਿਣਾ ਨਹੀਂ ਸਮਝਿਆ ਤੇ ਮੈਂ ਤੈਨੂੰ ਸਮਝਾਉਂਦਾ ਹਾਂ
ਰੋਗ ਤੇਰਾ ਸਭ ਦੂਰ ਮਿਟਾਓ
ਤੇਰਾ ਇਹ ਰੋਗ ਤੇਰਾ ਇਹ ਡਰ ਮੈਂ ਦੂਰ ਕਰ ਦਿਆਂਗਾ।
ਇਮ ਜੇਠੇ ਜਬ ਪਤੇ ਲਗਾਏ
ਜਦੋਂ ਪਤੇ ਭਾਈ ਜੇਠਾ ਜੀ ਨੇ ਦੱਸੇ
ਹਜ਼ਰਤ ਕਹਿਓ ਠੀਕ ਤੈ ਗਾਏ
ਬਾਦਸ਼ਾਹ ਕਹਿੰਦਾ ਜੀ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ ਜੋ ਕੁਝ ਦੱਸਿਆ ਇਸੇ ਤਰ੍ਹਾਂ ਹੀ ਹੈ।
ਆਪ ਜਿਮ ਹਟੇ ਬਤਾਵਨ ਕੀ ਜੈ
ਇਹ ਦੱਸੋ ਵੀ ਉਹ ਹਟਣਗੇ ਕਿਵੇਂ ਉਹ ਮੇਰਾ ਖਹਿੜਾ ਕਿਵੇਂ ਛੱਡਣਗੇ ਉਹ ਹੁਣ ਮੈਨੂੰ ਦੱਸੋ।
ਤੂੰ ਪੂਰਨ ਉਸਤਾਦ ਲਿਖੀ ਜੈ
ਸਮਝਾਂਗਾ ਤੇਰਾ ਉਸਤਾਦ ਪੂਰਾ ਹੈ।
ਕਿਮ ਕੇਹਰ ਕਹਿ ਬੂਝ ਬੁਝਾਵੇ
ਉਹ ਦੋਵੇਂ ਸ਼ੇਰ ਕੀ ਬੁਝਾਰਤ ਬੁਝਾ ਕੇ ਜਾਂਦੇ ਨੇ ਮੈਨੂੰ ਤਾਂ ਸਮਝ ਨਹੀਂ ਆਉਂਦੀ।
ਉਹ ਸਮਝਾਏ ਨਾ ਮਮ ਮਨ ਆਵੇ
ਉਹ ਸਮਝਾਉਂਦੇ ਨੇ ਮੈਨੂੰ ਨਹੀਂ ਸਮਝ ਆਉਂਦੀ ਤੁਸੀਂ ਕਿਰਪਾ ਕਰਕੇ ਦੱਸੋ ਉਹ ਸ਼ੇਰ ਕੀ ਬੁਝਾਰਤ ਬੁਝਾ ਕੇ ਜਾਂਦੇ ਨੇ।
ਆਪਣੇ ਮੈਂ ਸ਼ਰਧਾ ਡਿੱਡ ਜਾਂਦੇ ਤਬ ਜੇਠੇ ਮੁੱਕ ਗਿਆ ਬਖਾਨੇ
ਜੇਠੇ ਨੇ ਵੇਖਿਆ ਵੀ ਹੁਣ ਲੋਹਾ ਪੂਰੇ ਤਾਤ ਆ ਹੁਣ ਇਹਨੂੰ ਦੱਸ ਦੇਣਾ ਚਾਹੀਦਾ। ਭਾਈ ਜੇਠਾ ਜੀ ਉਸ ਵੇਲੇ ਬੋਲੇ ਕਹਿਣ ਲੱਗੇ
ਗੁਰਪਥ ਦੁਰਗ ਨਾ ਕੀਨ ਸੰਭਾਲੇ
ਬਾਦਸ਼ਾਹ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਭੇਜਿਆ ਕਿਲੇ ਵਿਚ ਕਹਿੰਦਾ ਹਾਂ ਕਹਿੰਦੇ ਉਹਨਾਂ ਨੂੰ ਉਥੇ ਭੇਜ ਕੇ ਤੂੰ ਉਹਨਾਂ ਦੀ ਮੁੜ ਕੇ ਸੰਭਾਲ ਦੀ ਕੀਤੀ
ਸਬਦ ਬਦੀ ਤਬ ਸਭ ਦਿਨ ਚਾਲੇ
40 ਦਿਨਾਂ ਵਾਸਤੇ ਭੇਜਿਆ ਸੀ ਤੈਂ ਪਰ ਹੁਣ 40 ਦਿਨਾਂ ਤੋਂ ਵੀ ਕਈ ਦਿਨ ਉੱਤੇ ਹੋ ਚੁੱਕੇ ਨੇ।
ਸੋ ਬਤੀਤ ਉਪਰ ਦਿਨ ਗਏ ਨਿਕਟ ਗੁਰੂ ਨਾ ਬੁਲਾਵਤ ਪਏ।
40 ਦਿਨਾਂ ਤੋਂ ਵੀ ਦਿਨ ਉਪਰ ਬਤੀਤ ਹੋ ਚੁੱਕੇ ਨੇ, ਪਰ ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹਾਲੇ ਤੱਕ ਆਪਣੇ ਕੋਲ ਨਹੀਂ ਸੱਦਿਆ, ਕੋਲ ਨਹੀਂ ਬੁਲਾਇਆ।
ਗੁਰੂ ਸੰਗ ਝੂਠ ਬੋਲ ਬੇਛਾਨਾ,
ਗੁਰੂ ਹਰਗੋਬਿੰਦ ਸਾਹਿਬ ਨਾਲ ਝੂਠ ਬੋਲਿਆ ਹੈ,
ਤੇ ਫਲ ਹੋਇਆ ਤ੍ਰਾਸਮਾਨਾ।
ਉਹਨਾਂ ਨਾਲ ਝੂਠ ਬੋਲਣ ਕਰਕੇ ਤੈਨੂੰ ਇਹ ਡਰ ਆਉਂਦਾ, ਇਹ ਸ਼ੇਰ ਤਾਂ ਆਉਂਦੇ ਨੇ ਕਿਉਂਕਿ ਤੂੰ ਗੁਰੂ ਸਾਹਿਬ ਨਾਲ ਝੂਠ ਬੋਲਿਆ ਹੈ।
ਜੇਕਰ ਆ ਜੇ ਨਾ ਮਨ ਜੇ ਪਛਾਵੇ ਕਰੇ ਨਾ ਕੇਹਰ ਆਵਤ ਕਾਮੈ।
ਇਹਦਾ ਇਲਾਜ ਇਹ ਹੈ ਕਿ ਅੱਜ ਹੀ ਆਪਣਾ ਕੋਈ ਬੰਦਾ ਉਹਨਾਂ ਕੋਲ ਭੇਜ ਕੇ ਉਹਨਾਂ ਨੂੰ ਬੁਲਾ ਉਥੋਂ ਗਵਾਲੀਅਰ ਦੇ ਕਿਲੇ ਚ, ਤੇ ਜੇ ਤੂੰ ਅੱਜ ਨਾ ਭੇਜਿਆ ਬੰਦਾ ਤੇ ਅੱਜ ਉਹ ਸ਼ੇਰ ਆਉਣਗੇ, ਫਿਰ ਤੈਨੂੰ ਜਿਉਂਦੇ ਨੂੰ ਮਾਰ ਮਕਾਉਣਗੇ, ਕੋਈ ਤੈਨੂੰ ਨਹੀਂ ਬਚਾਏਗਾ।
ਸਮਾਂ ਬੀਤੇ ਕੁਛ ਹੈ ਨਾ ਉਪਾਏ, ਗੁਰਦਿਸ਼ ਨਮੋ ਕਰੋ ਸਿਰ ਨਿਆਏ।
ਸਮਾਂ ਬੀਤ ਗਿਆ ਫਿਰ ਕੋਈ ਉਪਾਅ ਨਹੀਂ ਚੱਲਣਾ, ਹੁਣ ਹੀ ਉਨ੍ਹਾਂ ਦੀ ਸ਼ਰਧਾ ਧਾਰ ਕੇ ਆਪਣੇ ਮਨ ਚ ਉਨ੍ਹਾਂ ਵੱਲ ਮੱਥਾ ਟੇਕ ਤੇ ਆਪਣਾ ਕੋਈ ਬੰਦਾ ਉਨ੍ਹਾਂ ਕੋਲ ਭੇਜਣਾ। ਕਰ
ਜੋਰੋ ਅਰਬਾ ਕੀ ਉਚਾਰੋ,
ਹੱਥ ਜੋੜ ਕੇ ਉਨ੍ਹਾਂ ਦੇ ਚਰਨਾਂ ਚ ਬੇਨਤੀ ਕਰਕੇ ਆਪਣੀ ਭੁੱਲ ਬਖਸ਼ਾ।
ਹਿਮੋ ਪ੍ਰਭੋ ਨਿਜ ਬਿਰਧ ਸੰਭਾਲੋ,
ਬੇਨਤੀ ਕਰਕੇ ਹੇ ਪ੍ਰਭੂ ਮੇਰੀ ਭੁੱਲ ਖਿਮਾ ਕਰ ਦਿਓ, ਆਪਣਾ ਬਿਰਧ ਸੰਭਾਲੋ।
ਪਠੋ ਮਨ ਜੀ ਆਵ ਨਿਕਟ ਅਕਾਰੋ,
ਅੱਜ ਹੀ ਕੋਈ ਬੰਦਾ ਭੇਜ ਕੇ ਆਪ ਜੀ ਨੂੰ ਆਪਣੇ ਕੋਲ ਬੁਲਾਉਂਦਾ ਹਾਂ।
ਦਰਸ਼ਨ ਕਰੋ ਸੀਸ ਪਗ ਧਾਰੋ,
ਤੁਹਾਡੇ ਦਰਸ਼ਨ ਕਰਕੇ ਤੁਹਾਡੇ ਚਰਨਾਂ ਤੇ ਮੈਂ ਆਪਣਾ ਸਿਰ ਧਰਾਂਗਾ।
ਉਠ ਕਰ ਅਬੈ ਨਾ ਬੂਝੋ ਕੋਏ, ਕਰੋ ਅਰਜ਼ ਕਬ ਤਰਾਸ ਨਾ ਹੋਏ।
ਬਾਦਸ਼ਾਹ ਹੁਣ ਇਥੋਂ ਉੱਠ ਕੇ ਬਾਹਰ ਕਿਸੇ ਨੂੰ ਪੁੱਛੀ ਨਾ, ਸਲਾਹ ਨਾ ਲੈਣ ਲੱਗ ਪਈ ਕਿ ਭੇਜਾਂ ਕਿ ਨਾ ਭੇਜਾਂ, ਤੇਰੇ ਸਲਾਹਕਾਰ ਬੜੇ ਮਾੜੇ ਨੇ, ਇਸ ਕਰਕੇ ਹੁਣ ਉੱਠਦਿਆਂ ਸਾਰ ਪਹਿਲਾਂ ਬਾਹਰੋਂ ਬੰਦਾ ਭੇਜ ਗੁਰੂ ਹਰਗੋਬਿੰਦ ਸਾਹਿਬ ਕੋਲ ਤੇ ਉਨ੍ਹਾਂ ਨੂੰ ਛੇਤੀ ਨਾਲ ਆਪਣੇ ਕੋਲ ਬੁਲਾ, ਤਾਂ ਤੇਰਾ ਬਚਾਅ ਹੋ ਸਕਦਾ, ਤਾਂ ਤੇਰਾ ਇਹ ਡਰ ਨਿਵਿਰਤ ਹੋ ਸਕਦਾ। ਇਹ ਸੁਣ ਕੇ ਬਾਦਸ਼ਾਹ ਭਾਈ ਜੇਠਾ ਜੀ ਕੋਲ ਉੱਠ ਕੇ ਬਾਹਰ ਆਇਆ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਬੁਲਾ ਰਿਹਾ, ਉਹ ਕਥਾ ਆਪ ਦੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ।